ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੰਘਾਂ ਸਮੇਤ ਸ਼ਿਕਾਰ ਖੇਡਣ ਵਾਸਤੇ ਗਏ ਹਨ। ਰਣਜੀਤ ਨਗਾਰਾ ਵੱਜ ਰਿਹਾ ਹੈ। ਨਗਾਰੇ ਦੀ ਗਰਜ ਦੀ ਆਵਾਜ਼ ਸੁਣ ਕੇ ਰਾਜਾ ਬਲੀਆ ਚੰਦ ਔਰ ਦੂਜਾ ਰਾਜਾ ਆਲਮ ਚੰਦ ਪਹਾੜੀ ਦਲ ਨਾਲ ਲੈ ਕੇ, ਪਹਾੜੀ ਫੌਜਾਂ ਹਜ਼ਾਰਾਂ ਦੀ ਗਿਣਤੀ ਚ ਨਾਲ ਲੈ ਕੇ ਸਤਿਗੁਰਾਂ ਤੇ ਇਨ੍ਹਾਂ ਨੇ ਹਮਲਾ ਕਰ ਦਿੱਤਾ ਹੈ। ਖਾਲਸੇ ਨੇ ਬੜੀ ਬਹਾਦਰੀ ਨਾਲ ਇਨ੍ਹਾਂ ਦਾ ਮੁਕਾਬਲਾ ਕੀਤਾ ਹੈ। ਪਹਿਲਾਂ ਤਾਂ ਸਤਿਗੁਰੂ ਜੀ ਪੂਰਬ ਦਿਸ਼ਾ ਨੂੰ ਚਲੇ ਗਏ, ਘੋੜਾ ਥੋੜਾ ਜਿਹਾ ਅੱਗੇ ਕਰਕੇ, ਤਾਂ ਜੋ ਖਾਲਸੇ ਦੇ ਮਨ ਅੰਦਰ ਜਿਹੜਾ ਮਾਣ ਸੀ ਕਿ ਅਸੀਂ ਆਪਣੀ ਬਹਾਦਰੀ ਨਾਲ ਆਪਣੇ ਬਲ ਨਾਲ ਲੜ ਰਹੇ ਹਾਂ, ਉਹ ਮਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋੜਨਾ ਚਾਹੁੰਦੇ ਨੇ, ਖਤਮ ਕਰਨਾ ਚਾਹੁੰਦੇ ਨੇ। ਜਦੋਂ ਮਹਾਰਾਜ ਜੀ ਥੋੜਾ ਜਿਹਾ ਪਾਸੇ ਗਏ ਤੇ ਪਹਾੜੀ ਭਾਰੀ ਹੋ ਗਏ, ਸਿੰਘਾਂ ਦੇ ਪੈਰ ਥੁੜਕਣ ਲੱਗੇ, ਤਾਂ ਕੁਝ ਸਿੰਘਾਂ ਨੇ ਜਾ ਕੇ ਕਲਗੀਧਰ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਨੇ ਪੰਜ ਤੀਰ ਆਪਣੀ ਕਮਾਨ ਤੇ ਚਾੜ ਕੇ ਛੱਡੇ ਹਨ। ਤਾਂ ਸਤਿਗੁਰਾਂ ਦੀ ਨਜ਼ਰ ਜਿਸ ਵੇਲੇ, ਨਿਗਾਹ ਜਿਸ ਵੇਲੇ ਖਾਲਸੇ ਪੰਥ ਵੱਲ ਹੋਈ, ਉਸ ਵਕਤ ਖਾਲਸੇ ਨੇ ਦੁਬਾਰਾ ਫੇਰ ਪਹਾੜੀਆਂ ਦੇ ਮੁਕਾਬਲੇ ਕਰਨੇ ਸ਼ੁਰੂ ਕੀਤੇ। ਭਾਈ ਸਾਹਿਬ ਭਾਈ ਉਦੇ ਸਿੰਘ ਨੇ ਰਾਜੇ ਬਲੀਆ ਚੰਦ ਦਾ ਮੁਕਾਬਲਾ ਕਰਕੇ ਉਹਨੂੰ ਜ਼ਖਮੀ ਕਰਕੇ ਭਜਾਇਆ। ਆਲਮ ਚੰਦ ਦੀ ਬਾਂਹ ਕੱਟ ਕੇ ਭਾਈ ਆਲਮ ਸਿੰਘ ਨੱਚਣੇ ਨੇ ਉਹਨੂੰ ਭਜਾਇਆ। ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਖਾਲਸੇ ਪੰਥ ਨੇ ਫਤਿਹ ਪ੍ਰਾਪਤ ਕੀਤੀ ਹੈ, ਜਿੱਤ ਪ੍ਰਾਪਤ ਕੀਤੀ ਹੈ। ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਸਿੰਘ ਆਏ ਹਨ। ਮਹਾਰਾਜ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਅੰਤਮ ਸੰਸਕਾਰ ਕਰੋ। ਸ਼ਹੀਦ ਸਿੰਘਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ, ਉਹਨਾਂ ਦੇ ਸਰੀਰ ਇਕੱਠੇ ਕਰਕੇ ਇੱਕ ਜਗ੍ਹਾ ਤੇ ਅੰਗੀਠੇ ਤੇ ਰੱਖ ਕੇ ਉਹਨਾਂ ਦਾ ਸੰਸਕਾਰ ਕੀਤਾ ਹੈ, ਔਰ ਜਿਹੜੇ ਜ਼ਖਮੀ ਸਿੰਘ ਸਨ ਉਹਨਾਂ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਸ੍ਰੀ ਆਨੰਦਪੁਰ ਸਾਹਿਬ ਆਏ ਹਨ। ਆਨੰਦਪੁਰ ਸਾਹਿਬ ਨਗਾਰੇ ਵੱਜ ਰਹੇ ਨੇ ਜਿੱਤ ਦੇ। ਹਰ ਇੱਕ ਨਰ ਨਾਰੀ ਦੀ ਜ਼ੁਬਾਨ ਤੇ ਇੱਕੋ ਗੱਲ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਜੰਗ ਜਿੱਤ ਕੇ ਆਏ ਹਨ, ਜੰਗ ਫਤਿਹ ਕਰਕੇ ਆਏ ਹਨ। ਵਧਾਈਆਂ ਵੱਜ ਰਹੀਆਂ ਹਨ। ਆਓ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨੀ ਲੜਾਈ ਗਿਰ ਪਤਨ, ਚਿਤ ਸ਼ੰਕਤ ਸਭ ਹੋਏ।
ਪਹਾੜੀ ਰਾਜਿਆਂ ਨੇ ਜਦੋਂ ਇਹ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਔਰ ਉਹਨਾਂ ਦੇ ਕੇਵਲ ਕੁਝ ਗਿਣਤੀ ਦੇ ਸਿੰਘਾਂ ਨੇ ਸਾਡੇ ਜਿਹੜੇ ਦੋ ਰਾਜੇ ਸਨ, ਰਾਜਾ ਬਲੀਆ ਚੰਦ ਤੇ ਰਾਜਾ ਆਲਮ ਚੰਦ, ਉਹਨਾਂ ਨੂੰ ਹਰਾ ਦਿੱਤਾ, ਉਹਨਾਂ ਦੀਆਂ ਫੌਜਾਂ ਨੂੰ ਭਾਜੜਾਂ ਪਾ ਦਿੱਤੀਆਂ, ਬਹੁਤ ਸਾਰੇ ਸਾਡੇ ਪਹਾੜੀ ਸੂਰਮੇ ਜੰਗ ਦੇ ਮੈਦਾਨ ਵਿੱਚ ਉਹਨਾਂ ਨੇ ਮਾਰ ਮੁਕਾਏ ਹਨ। ਇਹ ਸੁਣ ਕੇ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਹੋਇਆ ਹੈ। ਸ਼ੰਕਾ ਤੋਂ ਭਾਵ ਉਹਨਾਂ ਦੇ ਮਨ ਡਰੇ ਹਨ, ਭੈ ਭੀਤ ਹੋਏ ਹਨ।
ਅਲਪ ਚਮੂ ਗੁਰ ਸੰਗ ਹਮਰੇ ਰਾਜੇ ਦੋਏ।
ਹੈਰਾਨੀ ਨਾਲ ਡਰਦਿਆਂ ਹੋਇਆਂ ਸੋਚਦੇ ਨੇ ਪਹਾੜੀ ਰਾਜੇ ਕਿ ਗੁਰੂ ਜੀ ਦੇ ਨਾਲ ਕੇਵਲ ਥੋੜੇ ਗਿਣਤੀ ਦੇ ਹੀ ਸਿੰਘ ਸਨ, ਉਹਨਾਂ ਨਾਲ ਕੋਈ ਬਹੁਤੀ ਤਾਦਾਦ ਵਿੱਚ, ਬਹੁਤੀ ਜ਼ਿਆਦਾ ਗਿਣਤੀ ਵਿੱਚ ਸਿੰਘ ਨਹੀਂ ਸੀ, ਥੋੜੀ ਜਿਹੀ ਗਿਣਤੀ ਦੇ ਸਿੰਘ ਸਨ। ਤੇ ਸਾਡੇ ਸੂਰਮੇ ਰਾਜਾ ਬਲੀਆ ਚੰਦ ਤੇ ਆਲਮ ਚੰਦ ਦੋ ਰਾਜੇ ਸਨ, ਇਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਸੂਰਮੇ ਸਨ, ਤੇ ਹਾਰ ਕੇ ਵਾਪਸ ਮੁੜ ਆਏ ਨੇ, ਇਹਨਾਂ ਦਾ ਬੜਾ ਵੱਡਾ ਡਾਢਾ ਨੁਕਸਾਨ ਹੋਇਆ। ਏਦਾਂ ਇਹ ਪਹਾੜੀ ਰਾਜੇ ਆਪਣੇ ਮਨਾਂ ਵਿੱਚ ਵਿਚਾਰ ਕਰਦੇ ਹਨ।
ਚੋਪਈ ਸੈਨਾ ਪਟੀ ਸੰਗ ਸਮੁਦਾਈ।
ਇਹਨਾਂ ਨੇ ਜਿਹੜੀ ਆਪਣੀ ਸੈਨਾ ਨਾਲ ਭੇਜੀ ਹੈ ਕਿ ਅਸੀਂ ਜਿਹੜੇ ਪਹਾੜੀ ਰਾਜੇ ਸਨ ਬਲੀਆ ਚੰਦ ਆਲਮ ਚੰਦ, ਉਹਨਾਂ ਦੇ ਨਾਲ ਗੁਰੂ ਜੀ ਨਾਲ ਲੜਨ ਵਾਸਤੇ ਆਪਣੀ ਫੌਜ ਭੇਜੀ ਹੈ, ਸੈਨਾ ਭੇਜੀ ਹੈ।
ਕਿਮਰਣ ਕਰਤ ਪਰਾਜੈ ਪਾਈ।
ਪਤਾ ਨੀ ਕਿਵੇਂ ਜੰਗ ਕੀਤਾ ਗੁਰੂ ਜੀ ਦੇ ਖਾਲਸੇ ਨੇ ਜਾਂ ਸਾਡੇ ਜਿਹੜੇ ਭੇਜੇ ਸੂਰਮੇ ਸਨ, ਇਹਨਾਂ ਨੇ ਪਤਾ ਨੀ ਕਿਵੇਂ ਲੜਾਈ ਕੀਤੀ ਹੈ, ਕਿ ਇਹਨਾਂ ਦੀ ਪਰਾਜੈ ਹੋਈ ਹੈ, ਇਹਨਾਂ ਦੀ ਹਾਰ ਹੋਈ ਹੈ।
ਵੱਡੇ ਬਹਾਦੁਰ ਉਰ ਹੰਕਾਰੀ,
ਉਦਾਂ ਤਾਂ ਇਹ ਦੋਵੇਂ ਰਾਜੇ ਬੜੇ ਬਹਾਦਰ ਸਨ ਤੇ ਆਪਣੇ ਮਨ ਵਿਚ ਆਪਣੀ ਬਹਾਦਰੀ ਦਾ ਬੜਾ ਵੱਡਾ ਭਾਰੀ ਹੰਕਾਰ ਵੀ ਕਰਦੇ ਸੀ ਕਿ ਅਸੀਂ ਬੜੇ ਬਹਾਦਰ ਦਲੇਰ ਸੂਰਮੇ ਹਾਂ, ਯੋਧੇ ਹਾਂ। ਇਹਨਾਂ ਨੂੰ ਆਪਣੇ ਸੂਰਮੇ ਹੋਣ ਤੇ ਵੀ ਬੜਾ ਵੱਡਾ ਭਾਰੀ ਮਾਣ ਸੀ, ਹੰਕਾਰ ਸੀ।
ਆਯੁਧ ਵਿਦਿਆ ਜਾਣਤ ਸਾਰੀ,
ਔਰ ਚੰਗੀ ਤਰ੍ਹਾਂ ਸ਼ਸਤਰ ਵਿਦਿਆ ਨੂੰ ਵੀ ਜਾਣਦੇ ਸਨ। ਸ਼ਸਤਰ ਵਿਦਿਆ ਦੇ ਚਲਾਣ ਦੇ ਵਿਚ ਵੀ ਇਹਨਾਂ ਨੂੰ ਮਹਾਰਤ ਪ੍ਰਾਪਤ ਸੀ, ਹਰ ਇੱਕ ਪ੍ਰਕਾਰ ਦਾ ਸ਼ਸਤਰ ਚਲਾਣਾ ਇਹ ਜਾਣਦੇ ਸਨ।
ਠਹਿਰੇ ਕਿਉਂ ਨਾ ਗੁਰੂ ਕੇ ਆਗੇ,
ਪਤਾ ਨੀ ਕੀ ਗੱਲ ਹੋਈ ਆ ਇਹਨਾਂ ਨੂੰ, ਇਹਨਾਂ ਦੀ ਬਹਾਦਰੀ ਨੂੰ ਪਤਾ ਨੀ ਘੁਣ ਲੱਗ ਗਿਆ ਹੈ, ਪਤਾ ਨੀ ਕਿਹੜੀ ਕਾਇਰਤਾ ਤੇ ਬੁਝਦਲੀ ਕੰਮਦਲੀ ਇਹਨਾਂ ਨੇ ਆਪਣੇ ਅੰਦਰ ਧਾਰਨ ਕੀਤੀ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ, ਦਲੇਰੀ ਹੁੰਦਿਆਂ ਹੋਇਆਂ ਵੀ, ਸ਼ਸਤਰ ਚਲਾਉਣੇ ਵੀ ਇਹਨਾਂ ਨੂੰ ਆਉਂਦੇ ਨੇ, ਫੌਜ ਵੀ ਇਹਨਾਂ ਕੋਲ ਜ਼ਿਆਦਾ ਸੀ ਤੇ ਇਹਨਾਂ ਨੂੰ ਆਪਣੇ ਬਲ ਦੇ ਉੱਤੇ ਬੜਾ ਵੱਡਾ ਭਾਰੀ ਮਾਣ ਸੀ। ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਖਲੋ ਨਹੀਂ ਸਕੇ, ਉਹਨਾਂ ਦੇ ਸਾਹਮਣੇ ਖਲੋ ਕੇ ਲੜਾਈ ਨਹੀਂ ਕਰ ਸਕੇ।
ਹੋਏ ਕਾਇਲ ਸੇ ਤਤ ਛਿਨ ਪਾਗੇ,
ਔਰ ਕਾਇਲ ਹੋ ਕੇ ਜ਼ਖਮੀ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਤਤ ਛਿਨ ਉਸੇ ਵੇਲੇ ਭੱਜ ਗਏ ਨੇ। ਕੱਲਾ ਇੱਕ ਰਾਜਾ ਨੇ, ਦੋਵੇਂ ਹੀ ਨੱਠ ਗਏ ਜ਼ਖਮੀ ਹੋ ਕੇ, ਕਿਉਂਕਿ ਬਲੀਆ ਚੰਦ ਵੀ ਜ਼ਖਮੀ ਹੋ ਗਿਆ ਸੀ, ਉਹਦੀ ਪੱਟ ਦੇ ਉੱਤੇ ਜਾਂਘ ਦੇ ਉੱਤੇ ਗੋਲੀ ਲੱਗੀ ਸੀ ਤੇ ਆਲਮ ਚੰਦ ਨੂੰ ਭਾਈ ਆਲਮ ਸਿੰਘ ਨੇ ਆਪਣੀ ਤੇਗ ਦੇ ਨਾਲ ਮਾਰ ਵਾਰ ਕਰਕੇ ਉਹਨੂੰ ਜ਼ਖਮੀ ਕੀਤਾ ਸੀ, ਬਾਂਹ ਉਹਦੀ ਕੱਟ ਦਿੱਤੀ ਸੀ। ਤੋ ਪਹਾੜੀ ਰਾਜੇ ਭੀਮ ਚੰਦ ਹੋਣੀ ਆਪਸ ਵਿੱਚ ਮਨ ਹੀ ਮਨ ਵਿਚਾਰ ਕਰ ਰਹੇ ਨੇ ਕਿ ਦੋਵੇਂ ਰਾਜੇ ਜ਼ਖਮੀ ਹੋ ਕੇ ਪਰਾਜੈ ਪ੍ਰਾਪਤ ਕਰਕੇ ਦੌੜੇ ਹਨ।
ਜੇ ਗੁਰ ਸੰਗ ਹੋਏ ਦਲ ਮਹਾ,
ਹਾਲੇ ਤਾਂ ਗੁਰੂ ਜੀ ਨਾਲ ਦਲ ਹੀ ਥੋੜਾ ਸੀ, ਫੌਜਾਂ ਹੀ ਥੋੜੀਆਂ ਸਨ ਤੇ ਇਹਨਾਂ ਦੀ ਇਹ ਹਾਲਤ ਹੋਈ ਹੈ। ਜੇ ਆਉਣ ਵਾਲੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਦਲ ਜ਼ਿਆਦਾ ਵੱਡਾ ਹੋਇਆ, ਉਹਨਾਂ ਕੋਲ ਫੌਜਾਂ ਜ਼ਿਆਦਾ ਗਿਣਤੀ ਵਿੱਚ ਬਹੁਤ ਜ਼ਿਆਦਾ ਤਾਦਾਦ ਵਿੱਚ ਹੋਈਆਂ,
ਹਮਰੋ ਰਾਜ ਥਿਰੇ ਤਬ ਕਹਾਂ,
ਤੇ ਫਿਰ ਸਾਡਾ ਰਾਜ ਭਾਗ ਕਿੱਥੇ ਟਿਕਣਾ। ਜੇ ਗੁਰੂ ਜੀ ਦੇ ਕੋਲ ਦਲ ਵੱਧ ਗਿਆ, ਫੌਜਾਂ ਵੱਧ ਗਈਆਂ ਤੇ ਫਿਰ ਇਹ ਸਾਡਾ ਜਿਹੜਾ ਰਾਜ ਭਾਗ ਹੈ ਇਹ ਬਹੁਤੇ ਲੰਮੇ ਸਮੇਂ ਤੱਕ, ਬਹੁਤੇ ਲੰਮੇ ਅਰਸੇ ਤੱਕ ਨਹੀਂ ਟਿਕੇਗਾ।
ਨਿਤ ਪ੍ਰਤ ਜਾਟ ਕਮੀਨੀ ਜਾਤ,
ਨਿਤਾ ਪ੍ਰਤੀ ਪਤਾ ਨੀ ਕਿਹੜੀਆਂ ਕਿਹੜੀਆਂ ਜਾਤੀਆਂ ਦੇ ਕਮੀਨ ਜਾਤੀਆਂ ਜਿਹੜੀਆਂ ਸ਼ੂਦਰ ਨੇ, ਵੈਸ਼ ਨੇ, ਜੱਟ ਨੇ, ਇਹਨਾਂ ਨੂੰ ਇਕੱਠਿਆਂ ਕਰਕੇ ਗੁਰੂ ਜੀ ਆਪਣਾ ਦਲ ਦਿਨ ਪ੍ਰਤੀ ਦਿਨ ਵਧਾ ਰਹੇ ਨੇ, ਆਪਣੀ ਫੌਜ ਦਿਨ ਪ੍ਰਤੀ ਦਿਨ ਵਧਾ ਰਹੇ ਨੇ। ਕਹਿੰਦੇ ਨੇ ਮੇਰਾ ਖਾਲਸਾ ਹੈ, ਪਤਾ ਨੀ ਨਾਈ, ਝੀਵਰ, ਛੀਂਬੇ ਏਦਾਂ ਦੀਆਂ ਕਿੰਨੀਆਂ ਕਮੀਨ ਜਾਤੀਆਂ ਨੂੰ ਇਕੱਠਿਆਂ ਕਰਕੇ ਖਾਲਸਾ ਬਣਾ ਰਹੇ ਹਨ।
ਬਨੈ ਸਿੰਘ ਪਾਹੁਲ ਲੈ ਜਾਤ,
ਔਰ ਇਹ ਜਿਹੜੇ ਨੀਵੀਆਂ ਬਰਾਦਰੀਆਂ ਦੇ, ਨੀਵੀਆਂ ਜਾਤੀਆਂ ਦੇ ਲੋਕ ਨੇ, ਇਹ ਜਾ ਕੇ ਗੁਰੂ ਜੀ ਦੇ ਕੋਲ ਖੰਡੇ ਬਾਟੇ ਦੀ ਪੌਲ ਛਕਦੇ ਨੇ, ਔਰ ਉਹਨਾਂ ਕੋਲੋਂ ਖੰਡੇ ਦੀ ਪੌਲ ਲੈ ਕੇ ਉਹਨਾਂ ਦੇ ਸਿੰਘ ਸਜ ਰਹੇ ਨੇ, ਉਹਨਾਂ ਦੇ ਸਿੰਘ ਬਣ ਰਹੇ ਨੇ, ਖਾਲਸੇ ਵਿਚ ਭਰਤੀ ਹੋ ਰਹੇ ਨੇ।
ਖੜਗ ਤੁਫੰਗ ਕੇਸ ਕੱਚ ਤਰੇ,
ਔਰ ਸ਼ਸਤਰ ਧਾਰੀ ਹੋ ਰਹੇ ਨੇ। ਅੰਮ੍ਰਿਤ ਛਕ ਕੇ ਖੰਡੇ ਬਾਟੇ ਦੀ ਪੌਲ ਛਕਣ ਤੋਂ ਬਾਅਦ ਆਪਣੇ ਗਾਤਰੇ ਸ਼੍ਰੀ ਸਾਹਿਬ ਰੱਖਦੇ ਨੇ, ਬੰਦੂਕਾਂ ਕੱਸ ਕੇ ਮੋਢਿਆਂ ਤੇ ਤਿਆਰ ਰੱਖਦੇ ਹਨ।
ਬਹੁ ਵਿਧ ਮਾਰ ਬਕਾਰਾ ਕਰੇ,
ਔਰ ਬਹੁ ਪ੍ਰਕਾਰ ਨਾਲ ਮਾਰ ਬਕਾਰਾ ਕਰਦੇ ਨੇ, ਹਰ ਵੇਲੇ ਮਾਰ ਲਓ, ਮਾਰ ਲਓ, ਮਾਰ ਲਓ। ਇਹਨਾਂ ਦੀ ਜ਼ੁਬਾਨ ਤੇ ਕੇਵਲ ਮਾਰ ਬਕਾਰਾ ਹੀ ਹੁੰਦਾ, ਜੰਗ ਯੁੱਧ ਦੀਆਂ ਹੀ ਗੱਲਾਂ ਹਰ ਵੇਲੇ ਮੂੰਹ ਤੋਂ ਕਰਦੇ ਨੇ, ਕੋਈ ਸ਼ਾਂਤੀ ਦੀ ਤਾਂ ਗੱਲ ਹੀ ਨਹੀਂ ਕਰਦੇ, ਹਰ ਵੇਲੇ ਜੰਗ ਯੁੱਧ ਦੀ ਹੀ ਗੱਲ ਕਰਦੇ ਨੇ। ਇਹਨਾਂ ਦੀ ਤਾਂ ਮਾਨੋ ਜਿਵੇਂ ਮਹਾਰਾਜ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਨਾ, ਭਾਈ ਰਤਨ ਸਿੰਘ ਪੰਗੂ ਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀਨ ਸਤਿਗੁਰ ਤੇ ਮੰਗਾ। ਕਹਿੰਦੇ ਇਹਨਾਂ ਦੀ ਤਾਂ ਜਾਤ, ਇਹਨਾਂ ਦੀ ਗੋਤ ਮਾਰ ਬਕਾਰਾ ਹੀ ਹੈ, ਹਰ ਵੇਲੇ ਮੂੰਹ ਤੋਂ ਮਾਰ ਬਕਾਰਾ ਹੀ ਕਰਦੇ ਹਨ।
ਬਾਦਸ਼ਾਹ ਰਾਜਾ ਨੇ ਗਣੇ,
ਇਹ ਕਿਸੇ ਨੂੰ ਵੱਡੇ ਬਾਦਸ਼ਾਹ ਨੂੰ, ਪਾਤਸ਼ਾਹ ਨੂੰ, ਕਿਸੇ ਰਾਜੇ ਨੂੰ ਰਾਜਾ ਗਿਣਦੇ ਹੀ ਨਹੀਂ। ਕਹਿੰਦੇ ਅਸੀਂ ਪਾਤਸ਼ਾਹ ਹਾਂ, ਸਾਨੂੰ ਗੁਰੂ ਸਾਹਿਬ ਨੇ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ। ਉਹ ਆਪਣੇ ਆਪ ਨੂੰ ਹੀ ਪਾਤਸ਼ਾਹ ਮੰਨਦੇ, ਕਹਿੰਦੇ ਅਸੀਂ ਰਾਜੇ ਹਾਂ, ਸਤਿਗੁਰਾਂ ਨੇ ਸਾਨੂੰ ਰਾਜ ਭਾਗ ਦਿੱਤਾ, ਅਸੀਂ ਪਾਤਸ਼ਾਹ ਹਾਂ। ਅੰਨੇ ਅੰਨੇ ਦੀ ਪਾਤਸ਼ਾਹੀ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੋਈ ਹੈ। ਵਹਿ ਰਹਿ ਆਪ ਮਗਰੂਰ, ਏਦਾਂ ਆਪਣੇ ਆਪਣੀ ਪਾਤਸ਼ਾਹੀ ਦੇ ਰੰਗ ਦੇ ਵਿੱਚ ਹੀ ਮਗਰੂਰ ਰਹਿੰਦੇ ਨੇ, ਕਿਸੇ ਦੂਜੇ ਨੂੰ ਤਾਂ ਰਾਜਾ ਪਾਤਸ਼ਾਹ ਜਾਣਦੇ ਹੀ ਨਹੀਂ ਹੈ। ਕਹਿੰਦੇ ਅਸੀਂ ਨਹੀਂ ਮੰਨਦੇ ਕੋਈ ਰਾਜਾ ਹੋਵੇ, ਕੋਈ ਬਾਦਸ਼ਾਹ ਹੋਵੇ, ਹੋਵੇਗਾ ਆਪਣੇ ਘਰ, ਪਰ ਸਾਡਾ ਕੋਈ ਰਾਜਾ ਕੋਈ ਪਾਤਸ਼ਾਹ ਨਹੀਂ। ਸਾਡੇ ਰਾਜੇ ਸਾਡੇ ਪਾਤਸ਼ਾਹ ਤਾਂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਹਨ। ਦਸਮੇਸ਼ ਪਾਤਸ਼ਾਹ ਸਾਡੇ ਪਾਤਸ਼ਾਹ ਨੇ, ਸੱਚੇ ਪਾਤਸ਼ਾਹ ਰਾਜਿਆਂ ਦੇ ਰਾਜੇ ਨੇ, ਚੱਕਰਵਰਤੀ ਰਾਜਿਆਂ ਦੇ, ਬਾਦਸ਼ਾਹਾਂ ਦੇ ਬਾਦਸ਼ਾਹ ਦਰਵੇਸ਼ ਨੇ। ਏਦਾਂ ਹੋਰ ਨੂੰ ਤਾਂ ਇਹ ਕਿਸੇ ਨੂੰ ਰਾਜਾ ਪਾਤਸ਼ਾਹ ਮੰਨਦੇ ਹੀ ਨਹੀਂ।
ਮਾਰ ਮਾਰ ਸਭ ਇਨਕੋ ਭਨੇ,
ਸਾਰਿਆਂ ਨੂੰ ਕਹਿੰਦੇ ਮਾਰ ਦੇਣਾ, ਤੁਰਕਾਂ ਨੂੰ ਮਲੇਛਾਂ ਨੂੰ ਮਾਰ ਦੇਣਾ, ਨਾ ਪਹਾੜੀ ਰਾਜਿਆਂ ਨੂੰ ਅਸੀਂ ਮਾਰ ਕੇ ਖਤਮ ਕਰ ਦੇਣਾ, ਰਾਜ ਭਾਗ ਇਹਨਾਂ ਦਾ ਖਾਲਸੇ ਨੇ ਪ੍ਰਾਪਤ ਕਰ ਲੈਣਾ। ਏਦਾਂ ਹਰ ਵੇਲੇ ਮਾਰ ਲੋ ਦੀਆਂ ਹੀ ਗੱਲਾਂ ਆਪਣੇ ਮੁਖ ਤੋਂ ਮੂੰਹ ਤੋਂ ਕਰਦੇ ਹਨ।
ਵਧਤ ਜਾਤ ਨਿਤ ਪ੍ਰਤਿਮ ਪਈਅਤ,
ਦਿਨ ਪ੍ਰਤੀ ਦਿਨ ਵੱਧ ਹੀ ਰਹੇ ਨੇ, ਇਹ ਘੱਟ ਨਹੀਂ ਰਹੇ, ਦਿਨ ਪ੍ਰਤੀ ਦਿਨ ਇਹਨਾਂ ਦੀ ਗਿਣਤੀ ਵੱਧ ਰਹੀ ਹੈ, ਇਹ ਦਿਨ ਪ੍ਰਤੀ ਦਿਨ ਇਹਨਾਂ ਦਾ ਵਾਧਾ ਹੀ ਹੁੰਦਾ ਚੱਲਿਆ ਜਾ ਰਿਹਾ ਹੈ।
ਜਿਮ ਪੜਵਾ ਤੇ ਨਿਸਪਤ ਲਈਅਤ,
ਜਿਵੇਂ ਪਹਿਲ ਤੋਂ ਏਕਮ ਵਾਲੇ ਦਿਨ ਤੋਂ ਪੂਰਨਮਾਸ਼ੀ ਤੱਕ ਚੰਦਰਮਾ ਵੱਧਦਾ ਹੈ ਨਾ, ਅੱਜ ਜਿਵੇਂ ਅੱਜ ਮੱਸਿਆ, ਕੱਲ ਤੋਂ ਚੰਦਰਮਾ ਨੇ ਵਧਣਾ ਸ਼ੁਰੂ ਹੋ ਜਾਣਾ, ਕੱਲ ਤੋਂ ਏਕਮ ਵਾਲੇ ਦਿਨ ਤੋਂ, ਫਿਰ ਉਹ ਵੱਧਦਾ ਹੀ ਚੱਲਿਆ ਜਾਂਦਾ, ਰੋਜੇ ਦੂਜੇ ਦਿਨ, ਦੂਜ ਵਾਲੇ ਦਿਨ ਹੋਰ ਵੱਧ ਜਾਂਦਾ, ਤੀਜ ਵਾਲੇ ਦਿਨ ਹੋਰ ਵੱਧ ਜਾਂਦਾ, ਚੌਥ ਵਾਲੇ ਦਿਨ, ਪੰਚਮੀ ਵਾਲੇ ਦਿਨ ਫਿਰ ਹੋਰ ਵੱਧ ਜਾਂਦਾ। ਕਹਿੰਦੇ ਏਦਾਂ ਹੀ ਇਹ ਜਿਹੜੇ ਸਿੰਘ ਨੇ, ਜਿਹੜਾ ਖਾਲਸਾ ਹੈ, ਇਹ ਜਿਵੇਂ ਚੰਦਰਮਾ ਏਕਮ ਵਾਲੇ ਦਿਨ ਤੋਂ ਵਧਣਾ ਸ਼ੁਰੂ ਹੁੰਦਾ, ਉਸੇ ਤਰ੍ਹਾਂ ਇਹ ਵੱਧਦੇ ਹੀ ਚੱਲੇ ਜਾ ਰਹੇ ਨੇ।
ਇਨਕੋ ਚਾਹੀਏ ਕਰਨ ਉਪਾਏ,
ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ, ਹੁਣੇ ਇਹਨਾਂ ਦਾ ਕੋਈ ਨਾ ਕੋਈ ਬੰਦੋਬਸਤ ਕਰਨਾ ਚਾਹੀਦਾ।
ਅਲਪ ਅਹੈ ਸਭ ਕਿਛ ਬਣ ਜਾਏ,
ਤਾਂ ਇਹ ਥੋੜੇ ਨੇ ਗਿਣਤੀ ਵਿੱਚ, ਸੈਂਕੜੇ ਹੀ ਨੇ ਹਾਲੇ ਤਾਂ, ਹਾਲੇ ਹਜ਼ਾਰਾਂ ਵਿੱਚ ਵੀ ਨਹੀਂ ਹੋਏ, ਹਾਲੇ ਤਾਂ ਸੈਂਕੜਿਆਂ ਵਿੱਚ ਹੀ ਨੇ, ਤੇ ਹਾਲੇ ਆਪਾਂ ਇਹਨਾਂ ਦਾ ਕੋਈ ਨਾ ਕੋਈ ਬੰਦੋਬਸਤ ਕਰ ਸਕਦੇ ਹਾਂ।
ਲਘੂ ਬੂਟੇ ਕੋ ਤੁਰਤੇ ਉਖਾਰੇ,
ਜੇ ਬੂਟਾ ਛੋਟਾ ਹੋਵੇ ਨਾ, ਜ਼ਮੀਨ ਚੋਂ ਹਾਲੇ ਉਗਦਾ ਹੀ ਹੋਵੇ, ਉਹਨੂੰ ਜ਼ਮੀਨ ਤੋਂ ਪੁੱਟਣਾ ਬੜਾ ਸੌਖਾ ਹੁੰਦਾ। ਜਿਹੜਾ ਪੌਦਾ ਜ਼ਮੀਨ ਤੋਂ ਹਾਲੇ ਉਗਦਾ ਹੀ ਹੋਵੇ, ਉਗਦੇ ਹੋਏ ਪੌਦੇ ਨੂੰ ਜ਼ਮੀਨ ਚੋਂ ਪੁੱਟ ਕੇ ਸੁੱਟਣਾ, ਜੜ ਤੋਂ ਪੁੱਟ ਕੇ ਸੁੱਟਣਾ, ਸੁਖਾਲਾ ਹੁੰਦਾ, ਸੌਖਾ ਹੁੰਦਾ।
ਸਕੇ ਹਲਾਏ ਨਾ ਬਟ ਜਬ ਭਾਰੇ,
ਉਹੀ ਦਰਖਤ ਵੱਧ ਵੱਧ ਕੇ ਇੰਨਾ ਵਿਸ਼ਾਲ ਹੋ ਕੇ ਬੋੜ ਦਾ ਦਰਖਤ ਬਣ ਜਾਏ ਨਾ, ਤੇ ਫਿਰ ਉਹ ਬੋੜ ਦੇ ਦਰਖਤ ਨੂੰ ਜੜ ਤੋਂ ਪੁੱਟਣਾ ਤਾਂ ਇੱਕ ਪਾਸੇ ਰਿਹਾ, ਉਹਨੂੰ ਹਿਲਾਉਣਾ ਵੀ ਔਖਾ ਹੋ ਜਾਂਦਾ, ਉਹਨੂੰ ਹਿਲਾਇਆ ਵੀ ਨਹੀਂ ਜਾ ਸਕਦਾ, ਫਿਰ ਤਾਂ ਪੁੱਟਣਾ ਤਾਂ ਉਹਨੂੰ ਕੀ ਹੈ। ਕਹਿੰਦੇ ਫਿਰ ਉਹਨੂੰ ਹਿਲਾਉਣਾ ਵੀ ਔਖਾ ਹੋ ਜਾਂਦਾ। ਇਸ ਕਰਕੇ ਜਿਹੜੇ ਸਿੰਘ ਨੇ ਹਾਲੇ ਤਾਂ ਥੋੜੇ ਨੇ, ਹੁਣ ਤਾਂ ਇਹਨਾਂ ਨੂੰ ਖਤਮ ਕਰਨਾ ਸੌਖਾ ਹੈ, ਜੇ ਵੱਧ ਗਏ, ਇਹਨਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਗਈ, ਹਾਲੇ ਤਾਂ ਥੋੜੇ ਕਾਬੂ ਨਹੀਂ ਆਉਂਦੇ, ਜੇ ਬਹੁਤੇ ਹੋ ਗਏ ਫਿਰ ਖਬਰੇ ਕਿਵੇਂ ਕਾਬੂ ਕਰਾਂਗੇ, ਇਸ ਕਰਕੇ ਹੁਣੇ ਇਹਨਾਂ ਨੂੰ ਖਤਮ ਕਰਨਾ ਬਣ ਆਉਂਦਾ ਹੈ।
ਅਗਨ ਚਿੰਗਾਰਾ ਤੁਰਤ ਬੁਝਾਈ,
ਜੇ ਅੱਗ ਦਾ ਛੋਟਾ ਜਿਹਾ ਚੰਗਿਆੜਾ ਹੋਵੇ ਨਾ, ਛੋਟੀ ਜਿਹੀ ਚੰਗਿਆੜੀ ਹੋਵੇ, ਉਹਨੂੰ ਬੁਝਾ ਦੇਣਾ ਬੜਾ ਸੌਖਾ ਹੁੰਦਾ। ਚੰਗਿਆੜੀ ਜਿਹੜੀ ਹੁੰਦੀ ਹੈ ਛੋਟੀ ਜਿਹੀ, ਉਹਨੂੰ ਤਾਂ ਪੈਰ ਥੱਲੇ ਮਸਲ ਕੇ ਵੀ ਖਤਮ ਕੀਤਾ ਜਾ ਸਕਦਾ ਹੈ, ਉਹਨੂੰ ਬੁਝਾਉਣਾ ਬੜਾ ਸੌਖਾ ਤੇ ਸਰਲ ਹੁੰਦਾ ਹੈ।
ਬਨ ਲੱਗ ਪਸਰੈ ਹੋਏ ਨਾ ਉਪਾਈ,
ਪਰ ਜੇ ਉਹੀ ਚੰਗਿਆੜੀ ਕਿਤੇ ਜੰਗਲ ਚ ਲੱਗ ਜੇ, ਸਾਰੇ ਜੰਗਲ ਨੂੰ ਅੱਗ ਲੱਗ ਜਾਏ, ਫਿਰ ਜੰਗਲ ਦੀ ਅੱਗ ਨੂੰ ਬੁਝਾਉਣਾ ਬੜਾ ਔਖਾ ਹੁੰਦਾ। ਜੇ ਜੰਗਲ ਵਿੱਚ ਅੱਗ ਲੱਗ ਜਾਏ ਨਾ, ਉਹੀ ਚੰਗਿਆੜੀ ਜੰਗਲ ਨੂੰ ਜਾਣ ਲੱਗੇ, ਪਹਿਲਾਂ ਤਾਂ ਇਕੱਲੀ ਚੰਗਿਆੜੀ ਹੋਵੇ ਉਹਨੂੰ ਕਾਬੂ ਕੀਤਾ ਜਾ ਸਕਦਾ, ਪਰ ਜੋ ਜੰਗਲ ਚ ਅੱਗ ਰੂਪ ਕਰਕੇ ਵਿਸ਼ਾਲ ਰੂਪ ਧਾਰਨ ਕਰ ਲਵੇ, ਫਿਰ ਜੰਗਲ ਦੀ ਅੱਗ ਨੂੰ ਠੰਡਾ ਕਰਨਾ, ਜੰਗਲ ਦੀ ਅੱਗ ਨੂੰ ਬੁਝਾ ਸਕਣਾ, ਫਿਰ ਅਸੰਭਵ ਹੋ ਜਾਂਦਾ, ਔਖਾ ਹੋ ਜਾਂਦਾ ਹੈ।
ਥੋਰਨ ਦਿਨ ਕੋ ਕੇਹਰ ਹੋਏ,
ਜਾਂ ਫਿਰ ਹੁਣ ਹੋਰ ਉਦਾਹਰਣ ਦਿੰਦੇ ਨੇ, ਕਹਿੰਦੇ ਜਿਹੜਾ ਹਾਲੇ ਜੰਮਿਆ ਹੀ ਹੋਵੇ ਸ਼ੇਰ, ਥੋੜੇ ਕੁ ਦਿਨਾਂ ਦਾ ਬੱਚਾ ਹੀ ਹੋਵੇ ਬੱਬਰ ਸ਼ੇਰ, ਥੋੜੇ ਦਿਨਾਂ ਦੀ ਉਹਦੀ ਉਮਰ ਹੋਵੇ
ਪਕੜ ਲੈ ਨਿਰਬਲ ਹੋਏ ਸੋਏ
ਭਾਵੇਂ ਕੋਈ ਨਿਰਬਲ ਵੀ ਹੋਵੇ ਨਾ ਉਹ ਵੀ ਥੋੜੇ ਦਿਨਾਂ ਦੇ ਸ਼ੇਰ ਨੂੰ ਫੜ ਲੈਂਦਾ ਭਾਵੇਂ ਕੋਈ ਕਮਜ਼ੋਰ ਹੀ ਹੋਵੇ ਤੇ ਥੋੜੇ ਦਿਨਾਂ ਦਾ ਸ਼ੇਰ ਹੋਵੇ ਹਾਲੇ ਕੁਝ ਦਿਨਾਂ ਦਾ ਹੀ ਪੈਦਾ ਹੋਇਆ ਹੋਵੇ ਬੱਚਾ ਹੀ ਹੋਵੇ ਉਹਨੂੰ ਫੜਨਾ ਬੜਾ ਸੌਖਾ ਹੁੰਦਾ ਹੈ ਉਹਨੂੰ ਕੋਈ ਨਿਰਬਲ ਤੇ ਕਮਜ਼ੋਰ ਵੀ ਪਕੜ ਸਕਦਾ ਹੈ
ਜਾਬੇ ਆਪਣੋ ਬਲ ਧਰ ਕਰ ਗਰਜੈ
ਜਦੋਂ ਸ਼ੇਰ ਜਵਾਨ ਹੋ ਜਾਂਦਾ ਤੇ ਜਵਾਨ ਹੋ ਕੇ ਆਪਣਾ ਬਲ ਧਾਰਨ ਕਰਕੇ ਜਦੋਂ ਸ਼ੇਰ ਗੱਜਦਾ ਹੈ
ਕੌਣ ਸਮੁਖ ਹੋਏ ਤੈਂ ਤਬ ਤਰ ਜੈ
ਫਿਰ ਕਿਹੜਾ ਇਹੋ ਜਿਹਾ ਬਲਵਾਨ ਹੈ ਜਿਹੜਾ ਫਿਰ ਉਹਦੇ ਸਾਹਮਣੇ ਜਾ ਕੇ ਉਹਨੂੰ ਪਕੜਨ ਦਾ ਹੌਂਸਲਾ ਵਿਖਾਵੇ ਕਿ ਜੀਵਦੇ ਸ਼ੇਰ ਨੂੰ ਕੋਈ ਪਕੜਨ ਦਾ ਹੌਂਸਲਾ ਵਿਖਾਵੇ ਫਿਰ ਕਿਸੇ ਵਿੱਚ ਹੌਂਸਲਾ ਨਹੀਂ ਹੁੰਦਾ ਕਿਸੇ ਵਿੱਚ ਪਈ ਦਲੇਰੀ ਨਹੀਂ ਹੁੰਦੀ
ਅਬ ਤੋ ਸਿੰਘ ਸੈਂਕਰੇ ਆਹ
ਹੁਣ ਪਹਾੜੀ ਰਾਜੇ ਉਦਾਹਰਣਾਂ ਦੇ ਕੇ ਗੱਲ ਕਰਦੇ ਨੇ ਕਹਿੰਦੇ ਹਾਲੇ ਤਾਂ ਇਹ ਜਿਹੜੇ ਸਿੰਘ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਹਨ
ਇਮ ਉਤਪਾਤ ਕਰਤ ਸੋ ਰਹੇ
ਇਹ ਸਾਡੇ ਰਾਜ ਵਿੱਚ ਸਾਡੀਆਂ ਰਿਆਸਤਾਂ ਦੇ ਵਿੱਚ ਆ ਕੇ ਉਤਪਾਤ ਕਰਦੇ ਨੇ ਅਨੇਕਾਂ ਤਰ੍ਹਾਂ ਦੇ ਉਪਦਰਵ ਕਰਦੇ ਹਨ
ਜਬੈ ਹਜ਼ਾਰੋਂ ਗਿਣਤੀ ਹੋਏ
ਜਦੋਂ ਇਹ ਹਜ਼ਾਰਾਂ ਦੀ ਗਿਣਤੀ ਚ ਹੋ ਜਾਣਗੇ ਹਜ਼ਾਰਾਂ ਦੀ ਗਿਣਤੀ ਇਹਨਾਂ ਦੀ ਬਣ ਜਾਏਗੀ
ਅਰੇ ਲਰੇ ਤਿੰਨ ਸੌ ਤਪ ਕੋਏ
ਫਿਰ ਕੌਣ ਇਹਨਾਂ ਨਾਲ ਅੜੇਗਾ ਕੌਣ ਇਹਨਾਂ ਨਾਲ ਲੜੇਗਾ ਕੌਣ ਇਹਨਾਂ ਦਾ ਫਿਰ ਮੁਕਾਬਲਾ ਕਰੇਗਾ
ਇਤਿਆਦਕ ਮਿਲ ਗਿਰ ਪਤ ਕਹੇ
ਏਦਾਂ ਇਹ ਸਾਰੇ ਪਹਾੜੀ ਰਾਜੇ ਆਪਸ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਨੇ ਕਹਿੰਦੇ ਖਾਲਸੇ ਦਾ ਕੋਈ ਬੰਦੋਬਸਤ ਕਰੀਏ ਹਾਲੇ ਸਮਾਂ ਹੈ ਹਾਲੇ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਆਪਣੇ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਜੇ ਵੱਧ ਗਏ ਫਿਰ ਇਹਨਾਂ ਨੂੰ ਖਤਮ ਕਰਨਾ ਔਖਾ ਹੋਵੇਗਾ ਏਦਾਂ ਇਹ ਪਹਾੜੀ ਰਾਜੇ ਆਪਸ ਵਿੱਚ ਗੱਲਾਂ ਕਰਦੇ ਹਨ
ਦਲ ਤੁਰਕਨ ਹਕਾਰਿਓ ਚਹੈ
ਉਹਨੇ ਚਾਹੁੰਦੇ ਨੇ ਕਿ ਤੁਰਕਾਂ ਦੀਆਂ ਫੌਜਾਂ ਸੱਦ ਲਈਏ ਆਪਣੀ ਮਦਦ ਵਾਸਤੇ ਅਸੀਂ ਇਕੱਲੇ ਨਾ ਲੜੀਏ ਇਕੱਲਿਆਂ ਲੜ ਕੇ ਅਸੀਂ ਵੇਖ ਵੀ ਲਿਆ ਪਹਿਲਾਂ ਸਾਡੀ ਹਾਰ ਹੀ ਹੋਈ ਹੈ ਇਸ ਕਰਕੇ ਹੁਣ ਤੁਰਕਾਂ ਦਾ ਦਲ ਬੁਲਾਈਏ ਕਿਉਂਕਿ ਤੁਰਕਾਂ ਦਾ ਇਸ ਵੇਲੇ ਰਾਜ ਹੈ ਮਲੇਛਾਂ ਦਾ ਤੇ ਤੁਰਕਾਂ ਦਾ ਦਲ ਆਪਣੀ ਮਦਦ ਵਾਸਤੇ ਬੁਲਾ ਲਈਏ ਏਦਾਂ ਹੋਣੇ ਚਾਹੁੰਦੇ ਹਨ
ਦੱਖਣ ਗਯੋ ਨੌਰੰਗਾ ਆਪ
ਔਰੰਗਜ਼ੇਬ ਬਾਦਸ਼ਾਹ ਆਪ ਤਾਂ ਦੱਖਣ ਦਿਸ਼ਾ ਚ ਗਿਆ ਹੋਇਆ ਉਧਰ ਗੋਲਕੰਡਾ ਰਿਆਸਤ ਜਿਹੜੀ ਹੈ ਉਹਦੇ ਤੇ ਸਰ ਕਰਨ ਵਾਸਤੇ ਉਹਦੇ ਨਾਲ ਉਹਦਾ ਜੰਗ ਚੱਲ ਰਿਹਾ ਉਹ ਆਪ ਤਾਂ ਦੱਖਣ ਦਿਸ਼ਾ ਵੱਲ ਗਿਆ ਹੋਇਆ
ਦਿੱਲੀ ਮੈਂ ਸੂਬਾ ਬੱਡ ਥਾਪ
ਉਹਨੇ ਦਿੱਲੀ ਦੇ ਵਿੱਚ ਆਪਣਾ ਇੱਕ ਮੁਸਾਹਿਬ ਥਾਪਿਆ ਹੋਇਆ ਆਪਣਾ ਇੱਕ ਵੱਡਾ ਸੂਬੇਦਾਰ ਦਿੱਲੀ ਵਿੱਚ ਸਾਰੇ ਰਾਜ ਪ੍ਰਬੰਧ ਨੂੰ ਚਲਾਉਣ ਵਾਸਤੇ ਥਾਪਿਆ ਹੋਇਆ ਹੈ
ਤਹਾਂ ਵਕੀਲ ਪਠਨ ਕੇ ਕਾਰਨ
ਹੁਣ ਆਪਾਂ ਉੱਥੇ ਕੋਈ ਵਕੀਲ ਭੇਜੀਏ ਜਿਹੜਾ ਦਿੱਲੀ ਦੇ ਉਸ ਸੂਬੇਦਾਰ ਨੂੰ ਜਾ ਕੇ ਮਿਲੇ ਉਹਦੇ ਨਾਲ ਜਾ ਕੇ ਗੱਲਬਾਤ ਕਰੇ
ਕਰੇ ਉਹ ਤਿਆਰ ਸਮਝਾਏ ਉਚਾਰਨ
ਇਹਨਾਂ ਨੇ ਆਪਣਾ ਇੱਕ ਵਕੀਲ ਤਿਆਰ ਕੀਤਾ ਪਹਾੜੀ ਰਾਜਿਆਂ ਨੇ ਦਿੱਲੀ ਦੇ ਨਵਾਬ ਕੋਲ ਆਪਣੀ ਗੱਲ ਭੇਜਣ ਵਾਸਤੇ ਆਪਣੀ ਬੇਨਤੀ ਭੇਜਣ ਵਾਸਤੇ ਇਹਨਾਂ ਆਪਣਾ ਇੱਕ ਵਕੀਲ ਤਿਆਰ ਕੀਤਾ ਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸਿਖਾਇਆ ਕਿ ਤੂੰ ਉੱਥੇ ਗੱਲ ਕਿਵੇਂ ਕਰਨੀ ਹੈ ਤੂੰ ਉੱਥੇ ਜਾ ਕੇ ਕਿਸ ਤਰੀਕੇ ਨਾਲ ਕਿਸ ਢੰਗ ਨਾਲ ਗੱਲ ਕਰਨੀ ਹੈ ਪਹਿਲਾਂ ਉਸ ਵਕੀਲ ਨੂੰ ਆਪਣੀ ਪੱਟੀ ਪੜਾਈ ਹੈ
ਦਰਬ ਹਜ਼ਾਰੋਂ ਵਸਤ ਸਮਾਜੇ
ਕਹਿਣ ਲੱਗੇ ਕਿ ਵਕੀਲ ਨੂੰ ਕਿ ਹਜ਼ਾਰਾਂ ਰੁਪਈਆ ਜਿਹੜਾ ਹੈ ਹਜ਼ਾਰਾਂ ਰੁਪਏ ਦਾ ਜਿਹੜਾ ਦਰਬ ਧਨ ਵਸਤੂਆਂ ਹਨ
ਪ੍ਰਿਥਕ ਪ੍ਰਿਥਕ ਦੀ ਨਸ ਗਨ ਰਾਜੇ
ਰਾਜਿਆਂ ਨੇ ਕੀ ਕੀਤਾ ਭੇਟਾਵਾਂ ਭੇਟ ਕਰਨ ਵਾਸਤੇ ਕਿਉਂਕਿ ਨਵਾਬ ਕੋਲੋਂ ਕੰਮ ਲੈਣਾ ਉਹਦੇ ਕੋਲੋਂ ਕੰਮ ਲੈਣ ਵਾਸਤੇ ਇਹਨਾਂ ਨੇ ਰਾਜਿਆਂ ਨੇ ਆਪਣੇ ਆਪਣੇ ਵੱਲੋਂ ਭੇਟਾਵਾਂ ਭੇਜੀਆਂ ਹਜ਼ਾਰਾਂ ਰੁਪਈਆ ਆਪਣੇ ਵੱਲੋਂ ਇਕੱਠਾ ਕਰਕੇ ਫਿਰ ਹਜ਼ਾਰਾਂ ਰੁਪਏ ਤੋਂ ਇਲਾਵਾ ਹੋਰ ਬੜੀਆਂ ਬੜੀਆਂ ਕੀਮਤੀ ਵਸਤੂਆਂ ਕੀਮਤੀ ਪਦਾਰਥ ਉਹ ਨਵਾਬ ਨੂੰ ਭੇਟ ਕਰਨ ਵਾਸਤੇ ਇਹਨਾਂ ਨੇ ਵਕੀਲ ਨੂੰ ਦਿੱਤੇ ਨੇ ਸਾਰੇ ਰਾਜਿਆਂ ਨੇ ਆਪਣੇ ਆਪਣੇ ਵੱਲੋਂ ਵੱਖਰੀਆਂ ਵੱਖਰੀਆਂ ਵਸਤੂਆਂ ਦਿੱਤੀਆਂ ਹਨ
ਬਹੁਤ ਮੋਲ ਤੇ ਜੋ ਕਰ ਆਵੇ
ਔਰ ਬੜੀਆਂ ਬੜੀਆਂ ਕੀਮਤੀ ਵਸਤੂਆਂ ਔਰਤਾਂ ਜਿਹੜੀਆਂ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਵੀ ਬੜੀਆਂ ਮੁੱਲ ਤਾਰ ਕੇ ਬੜੀਆਂ ਬੜੀਆਂ ਕੀਮਤਾਂ ਤਾਰ ਕੇ ਘਰ ਦੇ ਵਿੱਚ ਲਿਆਂਦੀਆਂ ਸਨ।
ਹੇਤ ਖੁਸ਼ਾਮਦ ਕਹਿ ਪਹੁੰਚਾਵੇ,
ਨਵਾਬ ਦੀ ਖੁਸ਼ਾਮਦ ਕਰਨ ਵਾਸਤੇ ਅੱਗੇ ਵੀ ਭੇਜਦੇ ਰਹਿੰਦੇ ਸੀ। ਪਹਿਲਾਂ ਵੀ ਏਦਾਂ ਦੀਆਂ ਜਿਹੜੀਆਂ ਵਸਤੂਆਂ ਸਨ ਕਿ ਨਵਾਬ ਦੇ ਕੋਲੋਂ ਅਸੀਂ ਕੰਮ ਲੈਣਾ, ਪਹਿਲਾਂ ਵੀ ਉਹਨੂੰ ਬੜੀਆਂ ਬੜੀਆਂ ਕੀਮਤੀ ਵਸਤੂਆਂ ਨਵਾਬ ਦੇ ਕੋਲ ਖੁਸ਼ਾਮਦ ਵਾਸਤੇ ਇਹ ਅਕਸਰ ਹੀ ਭੇਜਦੇ ਰਹਿੰਦੇ ਸੀ, ਹੁਣ ਵੀ ਭੇਜਣ ਲੱਗੇ ਹਨ।
ਲਿਖੇ ਪੱਤਰ ਪਰ ਗੁਰੂ ਬਿਰਤਾਂਤ,
ਇਹਨਾਂ ਨੇ ਇੱਕ ਚਿੱਠੀ ਲਿਖੀ ਆ ਨਵਾਬ ਦੇ ਨਾਂ ਤੇ। ਸਾਰੇ ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਇੱਕ ਮਤਾ ਕਰਕੇ ਇੱਕ ਮਤ ਕਰਕੇ ਇੱਕ ਚਿੱਠੀ ਲਿਖੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ। ਉਸ ਚਿੱਠੀ ਵਿੱਚ ਲਿਖਿਆ ਹੈ,
ਉਦਮ ਦੇਸ਼ ਪਾਏ ਬਹੁ ਪਾਂਤ,
ਇਹਨਾਂ ਨੇ ਲਿਖਿਆ ਕਿ ਹੇ ਨਵਾਬ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਇਸ ਦੇਸ਼ ਦੇ ਇਲਾਕੇ ਵਿੱਚ, ਇਹ ਦੇਸ਼ ਤੁਹਾਡਾ ਹੀ, ਅਸੀਂ ਤਾਂ ਨਾਂ ਦੇ ਹੀ ਰਾਜੇ ਹਾਂ, ਰਾਜ ਤਾਂ ਤੁਹਾਡਾ ਹੀ ਚੱਲ ਰਿਹਾ, ਤੁਹਾਡੇ ਇਸ ਦੇਸ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਦਮ ਮਚਾਇਆ ਹੋਇਆ, ਯਾਨੀ ਕਿ ਫਤੂਰ ਮਚਾਇਆ ਹੋਇਆ, ਉਹ ਮਨ ਮਰਜ਼ੀਆਂ ਕਰਦੇ ਨੇ, ਆਪਣੀ ਮਰਜ਼ੀ ਦੇ ਨਾਲ ਜਿਹੜੇ ਚਾਹੇ ਮਰਜ਼ੀ ਨਗਰ ਨੂੰ ਉਜਾੜ ਦਿੰਦੇ ਨੇ, ਜਿਹੜੇ ਚਾਹੇ ਨਗਰ ਤੋਂ ਮਰਜ਼ੀ ਆਪਣਾ ਮਾਮਲਾ ਉਗਰਾਹ ਲੈਂਦੇ ਹਨ।
ਕਹੇ ਖਾਲਸਾ ਮੈਂ ਅਬ ਕਰਿਓ,
ਇਹ ਗੱਲ ਕਹਿੰਦੇ ਨੇ ਗੁਰੂ ਜੀ ਕਿ ਮੈਂ ਹੁਣ ਆਪਣਾ ਖਾਲਸਾ ਤਿਆਰ ਕਰ ਦਿੱਤਾ ਹੈ, ਮੈਂ ਤੀਸਰਾ ਪੰਥ ਜਿਹੜਾ ਦੋਹਾਂ ਤੋਂ ਨਿਰਾਲਾ ਹੈ, ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲਾ ਪੰਥ ਜਿਹੜਾ ਖਾਲਸਾ ਹੈ, ਉਹ ਖਾਲਸਾ ਪੰਥ ਮੈਂ ਹੁਣ ਆਪਣਾ ਤਿਆਰ ਕਰ ਦਿੱਤਾ। ਏਦਾਂ ਦੀਆਂ ਗੱਲਾਂ ਕਰਦੇ ਹਨ।
ਹਮ ਸੋ ਕਈ ਵਾਰ ਲੜ ਪਰਿਓ,
ਸਾਡੇ ਨਾਲ ਗੁਰੂ ਜੀ ਨੇ ਕਈ ਵਾਰ ਲੜਾਈ ਕੀਤੀ, ਇੱਕ ਵਾਰ ਨਹੀਂ ਕਈ ਵਾਰ ਉਹ ਸਾਡੇ ਨਾਲ ਲੜ ਚੁੱਕੇ ਨੇ, ਕਈ ਵਾਰ ਸਾਡੇ ਨਾਲ ਉਹਨਾਂ ਦੀਆਂ ਜੰਗਾਂ ਹੋ ਚੁੱਕੀਆਂ ਹਨ।
ਪਾਤਸ਼ਾਹ ਕੋ ਤਰਾਸ ਵਿਸਾਰਾ,
ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦਾ ਡਰ ਆਪਣੇ ਮਨ ਚੋਂ ਵਿਸਾਰ ਦਿੱਤਾ ਹੋਇਆ, ਉਹਨਾਂ ਨੂੰ ਬਾਦਸ਼ਾਹ ਦਾ ਕੋਈ ਡਰ ਨਹੀਂ। ਅਸੀਂ ਕਈ ਵਾਰ ਬਾਦਸ਼ਾਹ ਦਾ ਡਰ ਵੀ ਉਹਨਾਂ ਨੂੰ ਦਿੱਤਾ ਹੈ, ਕਿਉਂਕਿ ਖਾਲਸਾ ਜੀ ਦੁਸ਼ਮਣ ਹਮੇਸ਼ਾ ਅਣਹੋਈ ਬਾਤ ਕਰਦਾ ਹੈ, ਭਾਵੇਂ ਉਹ ਨਾ ਵੀ ਹੋਈ ਹੋਵੇ ਤਾਂ ਵੀ ਕਰਨੀ ਹੈ। ਤੋ ਇਹ ਪਹਾੜੀ ਰਾਜੇ ਕਹਿ ਰਹੇ ਨੇ, ਉਸ ਨਵਾਬ ਨੂੰ ਲਿਖ ਕੇ ਭੇਜ ਰਹੇ ਨੇ ਕਿ ਗੁਰੂ ਜੀ ਨੇ ਬਾਦਸ਼ਾਹ ਦਾ ਵੀ ਡਰ ਵਿਸਾਰ ਛੱਡਿਆ, ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਸੀ। ਮੇਰੇ ਸਤਿਗੁਰੂ ਜੀ ਕਿਸੇ ਬਾਦਸ਼ਾਹ ਦਾ ਭੈ ਮੰਨਦੇ ਵੀ ਨਹੀਂ, ਕਿਸੇ ਦਾ ਡਰ ਮੰਨਦੇ ਵੀ ਨਹੀਂ, ਕਿਉਂਕਿ ਮੇਰੇ ਸਾਹਿਬ ਜੀ ਨਿਰਭਉ ਹਨ। ਮੂਲ ਮੰਤਰ ਚ ਪੜ੍ਹਦੇ ਹਾਂ ਨਾ ਰੋਜ਼ ਆਪਾਂ ਨਿਰਭਉ, ਸਤਿਗੁਰੂ ਜੀ ਨਿਰਭਉ ਨੇ, ਡਰ ਤੋਂ ਰਹਿਤ ਨੇ, ਉਹਨਾਂ ਨੂੰ ਕਿਸੇ ਦਾ ਭਉ ਨਹੀਂ, ਕਿਸੇ ਦਾ ਖੌਫ ਨਹੀਂ ਹੈ। ਤੇ ਉਸ ਵੇਲੇ ਪਹਾੜੀ ਰਾਜੇ ਲਿਖ ਕੇ ਭੇਜ ਰਹੇ ਨੇ, ਕਹਿੰਦੇ ਜੀ ਇਹ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦੇ, ਬਾਦਸ਼ਾਹ ਦਾ ਡਰ ਇਹਨਾਂ ਨੇ ਆਪਣੇ ਦਿਲੋਂ ਵਿਸਾਰਿਆ ਹੋਇਆ ਹੈ।
ਜਿੱਤ ਕਿਤ ਚਾਹੇ ਜੰਗ ਅਖਾੜਾ,
ਜਿੱਧਰ ਕਿੱਧਰ ਚਾਹੁੰਦੇ ਨੇ, ਕੇਵਲ ਜੰਗ ਦਾ ਹੀ ਅਖਾੜਾ ਚਾਹੁੰਦੇ ਨੇ, ਜੰਗ ਹੀ ਚਾਹੁੰਦੇ ਨੇ, ਯੁੱਧ ਹੀ ਚਾਹੁੰਦੇ ਹਨ।
ਵਿਗੜੇ ਤੁਮ ਸੋ ਪੀ ਇੱਕ ਵਾਰੀ,
ਹਾਲੇ ਤਾਂ ਸਾਡੇ ਨਾਲ ਵਿਗੜੇ ਨੇ, ਉਹ ਦਿਨ ਦੂਰ ਨਹੀਂ ਨਵਾਬ ਸਾਹਿਬ ਜਿਸ ਦਿਨ ਇਹਨਾਂ ਨੇ ਤੁਹਾਡੇ ਨਾਲ ਵੀ ਵਿਗੜ ਜਾਣਾ ਹੈ, ਤੁਹਾਡੇ ਨਾਲ ਵੀ ਵਿਗਾੜ ਸ਼ੁਰੂ ਕਰ ਦੇਣਾ ਹੈ।
ਯਾਂ ਤੇ ਸੁਧ ਭੇਜੀ ਅਮ ਸਾਰੀ,
ਅਸੀਂ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ, ਤੁਹਾਡੇ ਹਿਤੈਸ਼ੀ ਹੋਣ ਦੇ ਨਾਤੇ, ਅਸੀਂ ਤੁਹਾਡੇ ਕੋਲੇ ਸਾਰੀ ਸੁਧ ਭੇਜ ਰਹੇ ਹਾਂ, ਗੁਰੂ ਜੀ ਦੀ ਸਾਰੀ ਖਬਰ ਭੇਜ ਰਹੇ ਹਾਂ।
ਅਬ ਉਪਾਏ ਇਸ ਕੋ ਹੋਏ ਆਵੇ,
ਨਵਾਬ ਸਾਹਿਬ ਹੁਣ ਤੁਸੀਂ ਕੋਈ ਇਹਨਾਂ ਦਾ ਉਪਾਅ ਕਰੋ, ਕਿਉਂਕਿ ਹੁਣ ਇਹਨਾਂ ਦਾ ਉਪਾਅ ਹੋ ਸਕਦਾ ਹੈ, ਹਾਲੇ ਇਹਨਾਂ ਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਹੈ।
ਨਹੀਂ ਤਾਂ ਦਿਨ ਪ੍ਰਤ ਨਿਜ ਪੰਥ ਵਧਾਵੇ,
ਹੁਣ ਇਹਨਾਂ ਨੂੰ ਕਾਬੂ ਨਾ ਕੀਤਾ ਨਹੀਂ ਤਾਂ ਫਿਰ ਇਹ ਦਿਨ ਪ੍ਰਤੀ ਦਿਨ ਆਪਣਾ ਪੰਥ ਵਧਾ ਰਹੇ ਨੇ, ਆਪਣੇ ਪੰਥ ਦੀ ਗਿਣਤੀ ਵਧਾ ਰਹੇ ਨੇ।
ਸੈਨਾ ਪਠੋ ਮਿਲੇ ਅਮ ਸੰਗ,
ਇਹ ਨਵਾਬ ਸਾਹਿਬ ਤੁਸੀਂ ਆਪਣੀਆਂ ਫੌਜਾਂ ਭੇਜ ਦਿਓ, ਆਪਣਾ ਦਲ ਸਾਡੇ ਕੋਲ ਭੇਜ ਦਿਓ, ਤੇ ਤੁਹਾਡਾ ਦਲ ਸਾਡੇ ਕੋਲ ਆਵੇਗਾ, ਫੌਜਾਂ ਸਾਡੇ ਕੋਲ ਆਉਣਗੀਆਂ, ਤੇ ਅਸੀਂ ਤੁਹਾਡੀ ਫੌਜ ਦੀ ਤਾਕਤ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਾਂਗੇ।
ਦੇਹ ਨਿਕਾਰ ਕਰੇ ਬਹੁ ਜੰਗ।
ਇਹਨਾਂ ਨੂੰ ਇਸ ਇਲਾਕੇ ਵਿਚੋਂ ਹੀ ਕੱਢ ਦਿਆਂਗੇ, ਇਸ ਦੇਸ਼ ਵਿਚੋਂ ਹੀ ਕੱਢ ਦਿਆਂਗੇ, ਜੰਗ ਕਰਕੇ ਯੁੱਧ ਕਰਕੇ।
ਇਤਿਹਾਦਕ ਬੋ ਲਿਖੇ ਪਠਾਏ,
ਇਹਨਾਂ ਦੀਆਂ ਬੜੀਆਂ ਗੱਲਾਂ ਬਣਾ ਬਣਾ ਕੇ ਪਹਾੜੀ ਰਾਜਿਆਂ ਨੇ ਚਿੱਠੀ ਵਿਚ ਲਿਖ ਕੇ ਬਣਾ ਕੇ ਦਿੱਲੀ ਦੇ ਨਵਾਬ ਨੂੰ ਭੇਜੀਆਂ ਹਨ।
ਕਹਿ ਵਕੀਲ ਸੋ ਬਚ ਸਮਝਾਏ,
ਨਾਲੇ ਜਿਹੜਾ ਵਕੀਲ ਭੇਜਿਆ ਉਹਨੂੰ ਵੀ ਚੰਗੀ ਤਰ੍ਹਾਂ ਸਿਖਾਇਆ, ਉਹਨੂੰ ਵੀ ਸਾਰੀਆਂ ਗੱਲਾਂ ਸਿਖਾਈਆਂ ਨੇ ਕਿ ਤੂੰ ਇਸ ਢੰਗ ਨਾਲ ਜਾ ਕੇ ਗੱਲ ਕਰਨੀ ਹੈ।
ਸੂਬੇ ਟਿਗ ਦਿੱਲੀ ਚੱਲ ਗਏ ਹੋ,
ਵਕੀਲ ਉਸੇ ਵਕਤ ਉਹਨੇ ਚਿੱਠੀ ਲਈ, ਪਹਾੜੀ ਰਾਜਿਆਂ ਨੇ ਜੋ ਜੋ ਕਿਹਾ ਸੁਣਿਆ, ਸੁਣ ਕੇ ਉਸ ਵੇਲੇ ਉਹ ਵਕੀਲ ਪਹਾੜੀ ਰਿਆਸਤਾਂ ਤੋਂ ਚੱਲਦਾ ਦਿੱਲੀ ਸੂਬੇਦਾਰ ਕੋਲ ਜਾ ਪਹੁੰਚਿਆ।
ਸਨੇ ਸਨੇ ਤੈ ਪਹੁੰਚਤ ਪਾਇਓ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿੱਚ ਚੱਲਦਾ ਚੱਲਦਾ ਮੱਜਲ ਦਰ ਮੱਜਲੇ ਦਿੱਲੀ ਪਹੁੰਚਿਆ ਹੈ।
ਹੱਥ ਜੋੜ ਬੋ ਦਈ ਅਕੋਰਾ,
ਹੱਥ ਜੋੜ ਕੇ ਨੇ ਜਾ ਕੇ ਜਿਹੜੀਆਂ ਭੇਟਾਵਾਂ ਭੇਜੀਆਂ ਸੀ ਰਾਜਿਆਂ ਨੇ, ਵੱਖੋ ਵੱਖਰੀਆਂ ਕੀਮਤੀ ਭੇਟਾਵਾਂ, ਉਹ ਭੇਟਾਵਾਂ ਜਾ ਕੇ ਸੂਬੇਦਾਰ ਨੂੰ ਦਿੱਤੀਆਂ ਹਨ।
ਸਰਬ ਪ੍ਰਸੰਗ ਪਨਿਓ ਇਤ ਓਰਾ,
ਨਵਾਬ ਨੂੰ ਸਾਰੀਆਂ ਭੇਟਾਵਾਂ ਦੇ ਕੇ ਇਧਰ ਦਾ ਸਾਰਾ ਪ੍ਰਸੰਗ ਸਾਰੀ ਵਾਰਤਾਲਾਪ ਇਹਨੇ ਨਵਾਬ ਨੂੰ ਦੱਸੀ ਹੈ, ਸੁਣਾਈ ਹੈ।
ਸਭ ਰਾਜਨ ਮਿਲ ਮੋਏ ਪਠਾਇਓ,
ਉਹਨੇ ਵੀ ਦੱਸਿਆ ਕਿ ਹੇ ਨਵਾਬ ਸਾਹਿਬ, ਸਾਰੇ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਆਪ ਪਾਸ ਇਤ ਹਿਤ ਚੱਲ ਆਇਓ,
ਇਸ ਵਾਸਤੇ ਤੁਹਾਡੇ ਕੋਲ ਚੱਲ ਕੇ ਆਇਆ ਮੈਂ, ਸਾਰੇ ਰਾਜਿਆਂ ਦੀ ਖਬਰ ਲੈ ਕੇ, ਸਾਰੇ ਰਾਜਿਆਂ ਦੀ ਬੇਨਤੀ ਲੈ ਕੇ ਤੁਹਾਡੇ ਕੋਲ ਆਇਆ ਹਾਂ।
ਤਿੰਨ ਸੂਬੇ ਸੁਣ ਕਰ ਸਭ ਬਾਤ,
ਨਵਾਬ ਨੇ ਸੂਬੇਦਾਰ ਨੇ ਉਹ ਸਾਰੀਆਂ ਗੱਲਾਂ ਸੁਣੀਆਂ ਨੇ ਜੋ ਜੋ ਵਕੀਲ ਨੇ ਦੱਸੀਆਂ ਨੇ, ਜੋ ਚਿੱਠੀ ਵਿੱਚ ਵੀ ਲਿਖ ਕੇ ਭੇਜਿਆ ਸੀ, ਉਹਨੇ ਸਭ ਕੁਝ ਚੰਗੀ ਤਰ੍ਹਾਂ ਧਿਆਨ ਨਾਲ ਸੁਣਿਆ ਹੈ।
ਲਿਖਿਓ ਨੋਰੰਗੇ ਕੋ ਬਿਰਤਾਂਤ,
ਉਹਨੇ ਸਿੱਧਾ ਆਪ ਨਹੀਂ ਸੀ ਕੰਮ ਕਰ ਸਕਦਾ, ਇਹਨੇ ਪਹਿਲਾਂ ਔਰੰਗਜ਼ੇਬ ਦੇ ਕੋਲ ਚਿੱਠੀ ਭੇਜੀ, ਨੁਰੰਗੇ ਦੇ ਕੋਲੋਂ ਆਗਿਆ ਲੈਣ ਵਾਸਤੇ ਨੁਰੰਗੇ ਨੂੰ ਇਹ ਚਿੱਠੀ ਲਿਖ ਕੇ ਭੇਜੀ ਹੈ।
ਧੀਰਜ ਤਿਸ ਵਕੀਲ ਕੋ ਦਈ,
ਔਰ ਉਹ ਜਿਹੜਾ ਵਕੀਲ ਸੀ ਪਹਾੜੀ ਰਾਜਿਆਂ ਵੱਲੋਂ ਗਿਆ ਹੋਇਆ, ਉਹਨੂੰ ਨਵਾਬ ਨੇ ਭਲੀ ਪ੍ਰਕਾਰ ਨਾਲ ਧੀਰਜ ਦਿੱਤਾ ਹੈ।
ਗੱਜ ਬਾਜੀ ਜੁੱਤ ਭੇਟੈ ਲਈ,
ਔਰ ਘੋੜਿਆਂ ਤੇ ਹਾਥੀਆਂ ਸਮੇਤ ਜਿਹੜੀਆਂ ਭੇਟਾਵਾਂ ਆਈਆਂ ਸਨ ਪਹਾੜੀ ਰਾਜਿਆਂ ਵੱਲੋਂ, ਉਹ ਭੇਟਾਵਾਂ ਸੂਬੇਦਾਰ ਨੇ ਲੈ ਲਈਆਂ ਹਨ, ਸਾਂਭ ਲਈਆਂ ਹਨ।
ਇਤ ਰਾਜਨ ਬੋ ਸੈਨ ਬਣਾਈ,
ਇਧਰ ਪਹਾੜੀ ਰਾਜਿਆਂ ਨੇ ਇੱਕ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ, ਇਹਨਾਂ ਨੇ ਆਪੋ ਆਪਣੀਆਂ ਸੈਨਾਵਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਲਈਆਂ।
ਤ੍ਰਾਸ ਗੁਰੂ ਕੋ ਕਰ ਤਕਰਾਈ,
ਗੁਰੂ ਸਾਹਿਬ ਦਾ ਡਰ ਵੀ ਆ ਇਹਨਾਂ ਨੂੰ, ਪਤਾ ਨਹੀਂ ਕਿਹੜੇ ਵੇਲੇ ਸਾਡੇ ਤੇ ਹਮਲਾ ਕਰ ਦੇਣ, ਤੋ ਇਸ ਕਰਕੇ ਇਹਨਾਂ ਨੇ ਗੁਰੂ ਸਾਹਿਬ ਦਾ ਡਰ ਆਪਣੇ ਹਿਰਦੇ ਚ ਰੱਖਦਿਆਂ ਆਪਣੀਆਂ ਫੌਜਾਂ ਦੇ ਜਿਹੜੇ ਵੱਡੇ ਵੱਡੇ ਦਸਤੇ ਸਨ ਉਹਨਾਂ ਦੀਆਂ ਚੌਂਕੀਆਂ ਲਾ ਦਿੱਤੀਆਂ, ਵੱਡੇ ਵੱਡਿਆਂ ਨਗਰਾਂ ਦੇ ਵਿੱਚ ਆਪਣੀਆਂ ਫੌਜਾਂ ਦੇ ਪਹਿਰੇ ਲਾ ਦਿੱਤੇ ਹਨ।
ਚੜੇ ਸਿੰਘ ਗਨ ਖੇਤ ਉਜਾਰੈ,
ਇਧਰ ਖਾਲਸਾ ਨਿਡਰ ਹੈ, ਖਾਲਸੇ ਨੂੰ ਕਿਸੇ ਦਾ ਕੋਈ ਭੈ ਨਹੀਂ, ਕੋਈ ਖੌਫ ਨਹੀਂ ਹੈ, ਨਿਡਰ ਹੋ ਕੇ ਸਿੰਘ ਆਪਣੀ ਮਰਜ਼ੀ ਨਾਲ ਚੜ੍ਹਾਈ ਕਰਦੇ ਨੇ, ਜਿਹੜੇ ਚਾਹੇ ਮਰਜ਼ੀ ਖੇਤ ਵਿੱਚ ਜਾ ਕੇ ਘਾਹ ਪੱਠਾ ਵੱਢ ਕੇ ਲੈ ਕੇ ਆਉਂਦੇ ਹਨ।
ਅਰੇ ਲਰੇ ਰਣ ਮਰੇ ਸੁਮਾਰੇ,
ਜੇ ਕੋਈ ਅੜਦਾ ਹੈ ਅੜਨ ਵਾਲੇ ਨੂੰ ਜੰਗ ਦੇ ਮੈਦਾਨ ਵਿੱਚ ਆਪਣੇ ਸ਼ਸਤਰਾਂ ਨਾਲ ਮਾਰ ਮੁਕਾਉਂਦੇ ਹਨ।
ਰਾਜਨ ਕੇ ਨਿਤ ਵੱਡੋ ਹੰਗਾਮਾ,
ਇਹਦਾ ਪਹਾੜੀ ਰਾਜਿਆਂ ਦੇ ਜਿਹੜੇ ਇਲਾਕੇ ਨੇ ਉਹਨਾਂ ਇਲਾਕਿਆਂ ਵਿੱਚ ਨਿਤ ਕੋਈ ਨਾ ਕੋਈ ਵੱਡਾ ਹੰਗਾਮਾ ਹੁੰਦਾ ਰਹਿੰਦਾ ਹੈ।
ਇਨ ਕੈ ਸਹਿਜ ਸੁਭਾਅ ਇਕ ਕਾਮਾ,
ਔਰ ਇਧਰ ਖਾਲਸੇ ਵਾਸਤੇ ਉਹ ਸਹਿਜ ਸੁਭਾਅ ਕਿ ਉਹਨਾਂ ਵਾਸਤੇ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਜੰਗ ਹੁੰਦਾ, ਪਰ ਖਾਲਸੇ ਵਾਸਤੇ ਸੁੱਤੇ ਸਿੱਧ ਸੁਭਾਵਕ ਹੀ ਬਿਰਤੀ ਹੈ, ਖਾਲਸਾ ਤੇ ਟੁਰਿਆ ਜਾਂਦਾ ਮਾਨੋ ਜੰਗ ਕਰਦਿਆਂ ਸਿੱਧਾ ਵਾਪਸ ਮੁੜ ਕੇ ਆ ਜਾਂਦਾ, ਉਹਨਾਂ ਵਾਸਤੇ ਰੋਜ਼ ਦਾ ਹੀ ਕੰਮ ਹੈ।
ਇੱਕ ਦਿਨ ਬੈਠੇ ਸਭਾ ਲਗਾਏ,
ਖਾਲਸਾ ਜੀ ਇੱਕ ਦਿਨ ਦਾ ਬਚਨ ਹੈ ਕਿ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਦਿਨ ਸਭਾ ਲਗਾ ਕੇ ਬੈਠੇ ਸਨ।
ਪ੍ਰਾਪਤ ਸੰਗਤ ਭੀ ਸਮੁਦਾਏ,
ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹੋਏ ਹਨ।
ਦਰਸ਼ਨ ਕਰਨ ਦੂਰ ਤੇ ਆਈ,
ਦੂਰ ਦੂਰ ਤੋਂ ਬੇਅੰਤ ਸੰਗਤਾਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਭੱਖਰ ਸੱਖਰ ਦੇ ਇਲਾਕੇ ਤੋਂ, ਕੋਈ ਅਸਾਮ ਤੋਂ, ਕੋਈ ਬੰਗਾਲ ਤੋਂ, ਕੋਈ ਉੜੀਸਾ ਤੋਂ, ਏਦਾਂ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਆਈਆਂ ਹੋਈਆਂ ਨੇ।
ਅਨੇਕ ਪ੍ਰਕਾਰ ਉਪਾਇਨ ਲਿਆਈ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਉਪਾਇਨਾਂ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦੇ ਨੇ ਗੁਰੂ ਕੇ ਸਿੱਖ।
ਤਬ ਅਰਦਾਸੀ ਅਗਰ ਖਰੋਏ,
ਅਰਦਾਸੀਆ ਸਿੱਖ ਸਤਿਗੁਰਾਂ ਦੇ ਸਨਮੁਖ ਖੜਾ ਹੋਇਆ ਸਾਰਿਆਂ ਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਚਰਨਾਂ ਚ ਕਰਦਾ ਹੈ।
ਸਾਂਬਤ ਸਕਲ ਵਸਤ ਕੋ ਸੋਏ,
ਜਿਹੜੀਆਂ ਜਿਹੜੀਆਂ ਵਸਤੂਆਂ ਭੇਟਾਵਾਂ ਆ ਰਹੀਆਂ ਨੇ ਉਹਨਾਂ ਸਾਰੀਆਂ ਵਸਤੂਆਂ ਭੇਟਾਵਾਂ ਨੂੰ ਅਰਦਾਸੀਆ ਸਿੱਖ ਸੰਭਾਲ ਕੇ ਇਕੱਠਾ ਕਰਕੇ ਰੱਖ ਰਿਹਾ।
ਪੈਸਾ ਮੋਹਰ ਰਜਤ ਪਣ ਜੇਤੇ,
ਰੁਪਈਏ ਪੈਸੇ ਆਉਂਦੇ ਨੇ, ਸੋਨੇ ਦੀਆਂ ਸ਼ਰਫੀਆਂ ਮੋਹਰਾਂ ਚੱਲ ਕੇ ਆਉਂਦੀਆਂ ਨੇ, ਹੋਰ ਵੀ ਅਨੇਕਾਂ ਪ੍ਰਕਾਰ ਦੇ ਸੋਨੇ ਚਾਂਦੀ ਦੇ ਬਣੇ ਹੋਏ ਗਹਿਣੇ ਚੱਲ ਕੇ ਆਉਂਦੇ ਹਨ।
ਕਰੇ ਸੰਭਾਰਨ ਰਾਖੇ ਤੇਤੇ,
ਜਿੰਨਾ ਕੁਝ ਵੀ ਆਉਂਦਾ ਹੈ ਖਜ਼ਾਨਚੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਖਜ਼ਾਨੇ ਵਿੱਚ ਰੱਖਦਾ ਹੈ।
ਪਯੋ ਗੁਰੂ ਟਿਗ ਅਨੇਕ ਖਜ਼ਾਨਾ,
ਮਹਾਰਾਜ ਜੀ ਕੋਲ ਖਜ਼ਾਨਾ ਵੀ ਅਣਗਿਣਤ ਹੋ ਗਿਆ, ਸਾਹਿਬ ਜੀ ਦਾ ਖਜ਼ਾਨਾ ਅਣਗਿਣਤ ਵਸਤੂਆਂ ਨਾਲ ਭਰ ਗਿਆ ਹੈ।
ਉਰੇ ਭਾਵਨਾ ਦਾਸਨ ਨਾਨਾ,
ਔਰ ਸਤਿਗੁਰੂ ਜੀ ਆਪਣੇ ਦਾਸਾਂ ਦੀਆਂ ਨਾਨਾ ਪ੍ਰਕਾਰ ਦੀਆਂ ਭਾਵਨਾਵਾਂ ਪੂਰਨ ਕਰਦੇ ਹਨ।
ਹੋਤੋ ਸਲਾਰ ਦੀਨ ਇੱਕ ਕਾਜੀ,
ਖਾਲਸਾ ਜੀ ਇੱਕ ਮੁਸਲਮਾਨ ਕਾਜੀ ਸੀ, ਇਹਦਾ ਨਾਂ ਸੀ ਸਲਾਰ ਦੀਨ। ਸਲਾਰਦੀਨ ਨਾਮ ਦਾ ਇੱਕ ਮੁਸਲਮਾਨ ਕਾਜ਼ੀ ਹੈ।
ਸਾਈ ਲੋਕ ਪਯੋ ਨੈ ਪਾਜੀ,
ਇਹ ਸਾਈ ਲੋਕ ਸੀ, ਯਾਨੀ ਕਿ ਚੰਗੀ ਬਿਰਤੀ ਵਾਲਾ ਸੀ, ਆਮ ਪਾਜੀਆਂ ਪਖੰਡੀਆਂ ਵਰਗਾ ਕਾਜ਼ੀ ਨਹੀਂ ਸੀ, ਜਿਵੇਂ ਆਮ ਪਖੰਡੀ ਕਾਜ਼ੀ ਹੁੰਦੇ ਨੇ ਉਹਨਾਂ ਵਰਗਾ ਨਹੀਂ ਸੀ, ਅਸਲ ਵਿੱਚ ਪ੍ਰਮਾਤਮਾ ਦਾ ਭਗਤ ਸੀ, ਸਾਈ ਲੋਕ ਸੀ, ਚੰਗੀ ਬਿਰਤੀ ਵਾਲਾ ਸੀ।
ਨੈ ਹਿੰਦੂਆਂ ਸੋਂ ਧੋਖਾ ਕਰੰਤਾ,
ਔਰ ਇਹ ਕਿਸੇ ਹਿੰਦੂ ਨਾਲ ਕੋਈ ਧੋਖਾ ਨਹੀਂ ਕਰਦਾ, ਕਿਸੇ ਹਿੰਦੂ ਨਾਲ ਕਿਸੇ ਪ੍ਰਕਾਰ ਦਾ ਕੋਈ ਦਰੋਹ ਨਹੀਂ ਕਰਦਾ, ਜਿਵੇਂ ਆਮ ਕਰਕੇ ਉਸ ਵੇਲੇ ਦੇ ਜਿਹੜੇ ਕਾਜ਼ੀ ਸੀ ਉਹ ਹਿੰਦੂਆਂ ਨਾਲ ਧੋਖਾ ਕਰਦੇ ਸੀ, ਉਹਨਾਂ ਨਾਲ ਦਰੋਹ ਕਮਾਉਂਦੇ ਸੀ, ਜਾਣ ਬੁੱਝ ਕੇ ਉਹਨਾਂ ਨੂੰ ਸਜ਼ਾਵਾਂ ਦਿੰਦੇ ਸੀ। ਇਹ ਕਾਜ਼ੀ ਉਹੋ ਜਿਹਾ ਨਹੀਂ ਸੀ, ਇਹ ਕਿਸੇ ਹਿੰਦੂ ਨਾਲ ਵੈਰ ਵਿਰੋਧ ਦੀ ਬਿਰਤੀ ਨਹੀਂ ਸੀ ਰੱਖਦਾ।
ਸਭ ਮੈਂ ਇੱਕ ਸਮਾਨ ਵਰਤੰਤਾ,
ਸਾਰਿਆਂ ਵਿੱਚ ਇੱਕ ਸਮਾਨ ਹੀ ਵਰਤਦਾ ਸੀ, ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ, ਸਾਰਿਆਂ ਵਿੱਚ ਇੱਕ ਸਮਾਨ ਬਿਰਤੀ ਰੱਖ ਕੇ ਵਰਤਦਾ ਹੈ।
ਹਿਤ ਦਰਸ਼ਨ ਕੇ ਗੁਰ ਟਿਗ ਆਇਓ,
ਇਹਨੇ ਕਾਜ਼ੀ ਸਲਾਰਦੀਨ ਗੁਰੂ ਸਾਹਿਬ ਦੀ ਇਹਨੇ ਬੜੀ ਉਪਮਾ ਸੁਣੀ, ਦਸਵੇਂ ਪਾਤਸ਼ਾਹ ਦਾ ਬੜਾ ਸੁਜਸ ਸੁਣਿਆ, ਤੇ ਇੱਕ ਦਿਨ ਮਨ ਚ ਇਹਦੇ ਭਾਵਨਾ ਹੋਈ ਕਿ ਮੈਂ ਚੱਲ ਕੇ ਗਰੀਬ ਨਵਾਜ ਸਤਿਗੁਰਾਂ ਦੇ ਦਰਸ਼ਨ ਕਰਾਂ, ਤੋ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਇਹ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਇਆ ਹੈ।
ਬੈਠੇ ਬੋਰ ਆਨੰਦ ਕੋ ਪਾਇਓ,
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਬੜਾ ਆਨੰਦ ਵਰਤਿਆ ਹੋਇਆ ਸੀ, ਬੜਾ ਆਨੰਦ ਇਹਨੂੰ ਵੀ ਪ੍ਰਾਪਤ ਹੋਇਆ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਕਾਜ਼ੀ ਸਲਾਰਦੀਨ ਦੇ ਮਨ ਚ ਬੜਾ ਆਨੰਦ ਵਰਤਿਆ।
ਸੰਗਤ ਅਰ ਗੁਰ ਕੋ ਵਿਵਹਾਰ,
ਇਹਨੇ ਬਹਿ ਕੇ ਸਤਿਗੁਰਾਂ ਦਾ ਵਿਵਹਾਰ ਵੇਖਿਆ, ਸਾਰੀ ਸੰਗਤ ਕੀ ਮੱਥਾ ਕਿਵੇਂ ਮੱਥਾ ਟੇਕ ਰਹੀ ਹੈ ਗੁਰੂ ਚਰਨਾਂ ਵਿੱਚ, ਤੇ ਸਤਿਗੁਰੂ ਜੀ ਕਿਵੇਂ ਸਾਰਿਆਂ ਨੂੰ ਦਰਸ਼ਨ ਦੀਦਾਰ ਦੇ ਰਹੇ ਨੇ। ਇਹਨੇ ਸੰਗਤ ਦਾ ਤੇ ਸਤਿਗੁਰਾਂ ਦਾ ਸਾਰਾ ਵਿਵਹਾਰ ਉਹ ਭਲੀ ਪ੍ਰਕਾਰ ਨਾਲ ਬਹਿ ਕੇ ਵੇਖਿਆ ਹੈ।
ਚਿਰੰਕਾਲ ਲੱਗ ਰਿਹਾ ਨਿਹਾਰ,
ਕਾਫੀ ਸਮਾਂ ਸਤਿਗੁਰਾਂ ਦੇ ਕੋਲ ਬੈਠਾ ਇਹ ਵੇਖਦਾ ਰਿਹਾ।
ਮਨ ਮੈਂ ਤਰਕਨ ਕਰੇ ਵਿਚਾਰਨ,
ਔਰ ਆਪਣੇ ਮਨ ਹੀ ਮਨ ਨੇ ਤਰਕ ਕਰਨ ਲੱਗਾ, ਬੈਠਾ ਬੈਠਾ ਨਾ ਸੋਚਣ ਲੱਗ ਪਿਆ ਤੇ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਕਾਂ ਕਰਨ ਲੱਗਾ।
ਲੈ ਅਵਕਾਸ਼ ਕਰੇ ਉਚਾਰਨ,
ਮਨ ਦੇ ਵਿੱਚ ਤਰਕ ਉੱਠ ਗਈ, ਇਹਦੇ ਸ਼ੰਕਾ ਆ ਗਿਆ ਵੇਖ ਕੇ ਗੁਰੂ ਸਾਹਿਬ ਜੀ ਦਾ ਵਿਵਹਾਰ, ਸੰਗਤ ਦਾ ਵਿਵਹਾਰ ਵੇਖ ਕੇ, ਤੇ ਜਦੋਂ ਸਮਾਂ ਮਿਲਿਆ ਵਿਹਲ ਮਿਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ।
ਜਬੈ ਪੀਰ ਬੋ ਹਟ ਕਰ ਗਈ।
ਪਹਿਲਾਂ ਬਹੁਤ ਜਿਆਦਾ ਇਕੱਠ ਸੀ ਮਹਾਰਾਜ ਜੀ ਕੋਲ, ਸੰਗਤ ਬਹੁਤ ਜਿਆਦਾ ਸੀ, ਗੱਲ ਕਰਨ ਦਾ ਮੌਕਾ ਨੀ ਮਿਲਿਆ। ਜਦੋਂ ਸਾਰੀ ਸੰਗਤ ਦੀ ਭੀੜ ਹਟ ਗਈ,
ਤਬ ਬੂਜਨ ਕੀ ਚਿਤ ਮੈਂ ਪਈ।
ਫਿਰ ਇਹਦੇ ਮਨ ਵਿਚ ਇੱਛਾ ਹੋਈ ਕਿ ਹੁਣ ਮੈਂ ਪੁੱਛ ਹੀ ਲਵਾਂ, ਜੇ ਮੇਰੇ ਮਨ ਚ ਕੋਈ ਸ਼ੰਕਾ ਆਇਆ, ਤਰਕ ਆਈ ਆ, ਤੇ ਗੁਰੂ ਜੀ ਨੂੰ ਪੁੱਛ ਹੀ ਲੈਣਾ ਚਾਹੀਦਾ।
ਕਹਿਓ ਗੁਰੂ ਜੀ ਤੁਮਰੇ ਪਾਸ।
ਬੋਲਿਆ ਕਾਜ਼ੀ ਸਲਾਰਦੀਨ ਸਤਿਗੁਰਾਂ ਨੂੰ, ਕਹਿਣ ਲੱਗਾ, ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਵਿਚ ਬੇਨਤੀ ਕਰਦਾ ਹਾਂ।
ਨਰ ਕਿਉਂ ਕਰ ਕਰਤੇ ਅਰਦਾਸ।
ਇਹ ਜਿਹੜੇ ਸਾਰੇ ਲੋਕ ਆ ਰਹੇ ਨੇ ਤੁਹਾਡੇ ਚਰਨਾਂ ਵਿਚ, ਇਹ ਆ ਕੇ ਤੁਹਾਨੂੰ ਅਰਦਾਸਾਂ ਕਿਉਂ ਕਰਦੇ ਨੇ? ਇਹ ਹੱਥ ਜੋੜ ਕੇ ਤੁਹਾਨੂੰ ਮੱਥਾ ਟੇਕਦੇ ਨੇ, ਤੁਹਾਨੂੰ ਅਰਦਾਸਾਂ ਕਰਦੇ ਨੇ, ਕਿਉਂ ਕਰਦੇ ਹਨ?
ਦੇਹੋ ਅਸੀਸ ਕੈਸੇ ਕਰ ਦੇਤ।
ਮਹਾਰਾਜ ਜੀ, ਤੁਸੀਂ ਇਹਨਾਂ ਨੂੰ ਹੱਥ ਰੱਖ ਕੇ ਸਿਰ ਤੇ ਇਹਨਾਂ ਨੂੰ ਅਸੀਸਾਂ ਬਖਸ਼ਦੇ ਹੋ, ਇਹ ਤੁਹਾਨੂੰ ਮੱਥਾ ਟੇਕਦੇ ਨੇ ਤੁਹਾਡੇ ਚਰਨਾਂ ਵਿਚ, ਤੇ ਤੁਸੀਂ ਫਿਰ ਇਹਨਾਂ ਨੂੰ ਅਸੀਸਾਂ ਬਖਸ਼ਦੇ ਹੋ।
ਇਸ ਕੋ ਮੈਂ ਜਾਣਿਓ ਹੇਤ।
ਹੇਤ ਇਹਦਾ ਕਾਰਨ ਮੈਨੂੰ ਸਮਝ ਨਹੀਂ ਆਇਆ, ਇਹ ਗੱਲ ਮੇਰੀ ਸਮਝ ਵਿਚ ਨਹੀਂ ਆਈ।
ਜੋ ਖੁਦਾਏ ਨੇ ਦੀਨ ਬਣਾਏ।
ਜੋ ਇੱਕ ਵਾਰ ਖੁਦਾ ਨੇ ਜੀਵ ਦੇ ਮੱਥੇ ਤੇ ਲੇਖ ਲਿਖ ਦਿੱਤੇ ਨੇ, ਜੋ ਲੇਖ ਇੱਕ ਵਾਰੀ ਖੁਦਾ ਨੇ ਬਣਾ ਦਿੱਤੇ ਹਨ,
ਸੋ ਭੋਗਤ ਜਿਤ ਕਿਤ ਜਾਏ।
ਜਿੱਥੇ ਕਿੱਥੇ ਕੋਈ ਜੀਵ ਚਲਾ ਜੇ ਉਹਨੂੰ ਉਹੀ ਭੋਗਣਾ ਪੈਂਦਾ। ਜੋ ਲੇਖ ਵਿਧਾਤਾ ਨੇ ਖੁਦਾ ਨੇ ਪਾ ਦਿੱਤੇ ਨੇ ਜੀਵਾਂ ਦੇ ਮੱਥੇ ਤੇ, ਉਸੇ ਲੇਖਾਂ ਮੁਤਾਬਕ ਜੀਵਾਂ ਨੂੰ ਭੋਗ ਭੋਗਣੇ ਪੈਂਦੇ ਨੇ, ਉਹ ਜਿੱਥੇ ਕਿੱਥੇ ਮਰਜ਼ੀ ਚਲਾ ਜਾਏ।
ਹਿੰਦੂਆਂ ਕੇ ਮਤ ਮੈਂ ਪੀ ਐਸੇ।
ਇਹ ਗੱਲ ਮਹਾਰਾਜ ਹਿੰਦੂਆਂ ਦੇ ਮਤ ਵਿਚ ਵੀ ਆ, ਮੁਸਲਮਾਨਾਂ ਦੇ ਮਤ ਵਿਚ ਵੀ ਆ, ਦੋਵਾਂ ਮਤਾਂ ਦੇ ਲੋਕ ਇਹੀ ਗੱਲ ਮੰਨਦੇ ਨੇ ਕਿ ਜਿਹੜੇ ਲੇਖ ਖੁਦਾ ਨੇ ਲਿਖ ਦਿੱਤੇ ਨੇ ਉਹ ਸਾਰਿਆਂ ਨੂੰ ਭੋਗਣੇ ਪੈਂਦੇ ਹਨ।
ਪੂਰਬ ਕਰੀ ਪਰਮੇਸ਼ਰ ਜੈਸੇ।
ਪਹਿਲਾਂ ਪਰਮੇਸ਼ਰ ਨੇ, ਅਕਾਲ ਪੁਰਖ ਨੇ, ਭਗਵਾਨ ਨੇ ਲਿਖ ਦਿੱਤਾ ਹੈ ਜੀਵਾਂ ਦੇ ਮੱਥੇ ਤੇ, ਉਹੀ ਲੇਖ ਜੀਵਾਂ ਨੂੰ ਭੋਗਣੇ ਪੈਂਦੇ ਹਨ।
ਭੋਗਤ ਸਰਬ ਜੀਵ ਸਦ ਤੈਸੇ।
ਉਹੀ ਜੀਵਾਂ ਨੂੰ ਭੋਗਣਾ ਪੈਂਦਾ ਜੋ ਪਹਿਲਾਂ ਭਗਵਾਨ ਨੇ ਕਰ ਦਿੱਤਾ, ਜੋ ਪਹਿਲਾਂ ਪਰਮੇਸ਼ਰ ਨੇ ਕਰ ਦਿੱਤਾ ਹੈ।
ਤਿਸ ਕੋ ਮੇਟ ਸਕੈ ਕੋ ਕੈਸੇ।
ਭਲਾ ਕੌਣ ਕਿਵੇਂ ਕੋਈ ਮੇਟ ਸਕਦਾ ਹੈ? ਉਹ ਜਿਹੜੇ ਲੇਖ ਪਹਿਲਾਂ ਲਿਖ ਦਿੱਤੇ ਨੇ ਪਰਮੇਸ਼ਰ ਨੇ, ਹਿੰਦੂ ਵੀ ਇਹੀ ਮੰਨਦੇ ਨੇ, ਮੁਸਲਮਾਨ ਵੀ ਇਹੀ ਮੰਨਦੇ ਨੇ, ਵੀ ਉਹਨਾਂ ਨੂੰ ਭਲਾ ਕੌਣ ਮੇਟ ਸਕਦਾ ਹੈ?
ਖੁਸ਼ੀ ਹੋਏ ਕਰ ਬਿਤ ਸੁਤ ਦੇਤ।
ਮਹਾਰਾਜ ਜੀ, ਤੁਸੀਂ ਸਾਰਿਆਂ ਤੇ ਖੁਸ਼ੀਆਂ ਕਰਕੇ ਉਹਨਾਂ ਨੂੰ ਸਭ ਨੂੰ ਕਹਿੰਦੇ, ਤੈਨੂੰ ਵੀ ਆਹ ਮਿਲ ਜਾਏਗਾ, ਤੈਨੂੰ ਵੀ ਆਹ ਚੀਜ਼ ਮਿਲ ਜਾਏਗੀ, ਤੈਨੂੰ ਵੀ ਆਹ ਪਦਾਰਥ ਮਿਲ ਜਾਏਗਾ, ਤੁਸੀਂ ਸਾਰਿਆਂ ਦੇ ਲੇਖ ਕਿਵੇਂ ਬਦਲ ਰਹੇ ਹੋ? ਇਹ ਲੋਕ ਤੁਹਾਨੂੰ ਮੱਥਾ ਟੇਕਦੇ ਨੇ, ਇਹਨਾਂ ਦੇ ਲੇਖ ਕਿਵੇਂ ਬਦਲ ਜਾਂਦੇ ਨੇ ਤੁਹਾਨੂੰ ਮੱਥਾ ਟੇਕ ਕੇ?
ਐਸੋ ਝੂਠ ਕਹਿਣ ਕਿਸ ਹੇਤ।
ਮਹਾਰਾਜ, ਫਿਰ ਝੂਠ ਹੀ ਹੋਇਆ ਨਾ, ਕਿਉਂਕਿ ਮਿਲਣਾ ਤਾਂ ਉਹੀ ਹੈ ਜੀਵਾਂ ਨੂੰ ਜੋ ਉਹਨਾਂ ਦੇ ਮੱਥਿਆਂ ਤੇ ਲਿਖਿਆ ਹੋਇਆ, ਤੁਹਾਡੇ ਕਹਿਣ ਨਾਲ ਇਹਨਾਂ ਨੂੰ ਕੀ ਮਿਲਣਾ? ਇਹਨਾਂ ਦੇ ਮੱਥੇ ਤੇ ਜਿਹੜਾ ਪਹਿਲਾਂ ਪਰਮੇਸ਼ਰ ਨੇ ਲਿਖ ਦਿੱਤਾ ਇਹਨਾਂ ਨੂੰ ਉਹੀ ਕੁਝ ਮਿਲਣਾ, ਤੁਹਾਡੇ ਕਹਿਣ ਨਾਲ ਵੱਖਰਾ ਤਾਂ ਨੀ ਨਾ ਕੁਝ ਮਿਲ ਜਾਣਾ ਇਹਨਾਂ ਨੂੰ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡਾ ਕਹਿਣਾ ਤਾਂ ਫਿਰ ਝੂਠ ਹੀ ਹੋਇਆ।
ਵੱਡੋ ਪ੍ਰਸ਼ਨ ਕਾਜੀ ਕੋ ਸੁਣ ਕੇ।
ਕਾਜੀ ਸਲਾਰਦੀਨ ਦਾ ਇਹ ਬੜਾ ਵੱਡਾ ਸਵਾਲ ਸੀ ਸਤਿਗੁਰਾਂ ਤੇ, ਨਮਸਕਾਰ ਕਰਨ ਦੇ ਉੱਤੇ ਕਿੰਤੂ ਸੀ ਸਿੱਧਾ, ਕਿ ਮਹਾਰਾਜ ਇਹ ਜਿਹੜੇ ਸਿੱਖ ਤੁਹਾਨੂੰ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਇਹਨਾਂ ਨੂੰ ਕੀ ਲੱਭਦਾ, ਕੀ ਮਿਲਦਾ ਹੈ? ਇਹਨਾਂ ਦੇ ਲੇਖ ਹੀ ਨਹੀਂ ਜੇ ਬਦਲ ਸਕਦੇ ਤੇ ਮੱਥਾ ਟੇਕਣ ਦਾ ਕੀ ਫਾਇਦਾ, ਕੀ ਲਾਭ ਹੈ? ਹੁਣ ਇਹ ਬੜਾ ਵੱਡਾ ਸਵਾਲ ਸੀ ਕਾਜ਼ੀ ਸਲਾਰਦੀਨ ਦਾ।
ਉੱਤਰ ਦੀਨ ਸੁਮਤ ਤੇ ਭਨ ਕੈ।
ਮੇਰੇ ਸਾਹਿਬ ਦੇ ਕੋਲ ਐਸਾ ਕੋਈ ਸਵਾਲ ਹੈ ਹੀ ਨਹੀਂ ਜਿਹਦਾ ਜਵਾਬ ਨਾ ਹੋਵੇ। ਮਹਾਰਾਜ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਕਾਜ਼ੀ ਸਲਾਰਦੀਨ ਦੇ ਮਨ ਦੇ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਉਚਾਰਨ ਕੀਤਾ ਹੈ।
ਸੁਨ ਕਾਜੀ ਬੜ ਬੁੱਧ ਵਿਚਾਰੀ।
ਮਹਾਰਾਜ ਜੀ ਕਹਿੰਦੇ, ਕਾਜ਼ੀ ਸਾਹਿਬ ਜੀ ਸੁਣੋ, ਤੁਸੀਂ ਬੜੇ ਬੁੱਧੀਵਾਨ ਹੋ, ਤੁਸੀਂ ਬੜੇ ਸਿਆਣੇ ਸੂਝਵਾਨ ਕਾਜ਼ੀ ਹੋ।
ਅਹੈ ਜਥਾਵਤ ਤਥਾ ਉਚਾਰੀ।
ਬਿਲਕੁਲ ਤੁਸੀਂ ਉਹੀ ਕਿਹਾ ਜੋ ਹੈ, ਜਥਾਵਤ ਜੋ ਤੁਸੀਂ ਕਿਹਾ ਬਿਲਕੁਲ ਦਰੁਸਤ ਕਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ।
ਤਉ ਜਨਨ ਕੋ ਜਿਮ ਹਮ ਦੇਤ।
ਫਿਰ ਵੀ ਅਸੀਂ ਆਪਣੇ ਸੇਵਕਾਂ ਨੂੰ ਜਿਵੇਂ ਦਾਨ ਕਰ ਰਹੇ ਹਾਂ, ਆਪਣੇ ਸੇਵਕਾਂ ਨੂੰ ਅਸੀਂ ਜਿਵੇਂ ਦਾਤਾਂ ਦੇ ਰਹੇ ਹਾਂ।
ਤਿਸ ਗਤ ਕੋ ਅਵਲੋਕੋ ਹੇਤ।
ਉਸ ਗਤ ਦਾ ਹੇਤ ਕਾਰਨ ਤੁਸੀਂ ਚੰਗੀ ਤਰ੍ਹਾਂ ਵੇਖ ਲਓ, ਜਾਣ ਲਓ।
ਇਮ ਕਹਿ ਕਰ ਕਾਗਦ ਮਸ ਲੈ ਕੇ।
ਏਦਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਗਜ਼ ਲਿਆ ਤੇ ਸਿਆਹੀ ਮੰਗਾਈ ਹੈ।
ਪੂਰਬ ਮੋਰ ਦਿਖਾਵਨ ਕਹਿ ਕੇ।
ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਮੋਹਰ ਸੀ। ਮਹਾਰਾਜ ਜੀ ਨੇ ਮੋਹਰ ਪਹਿਲਾਂ ਕਾਜੀ ਸਲਾਰਦੀਨ ਨੂੰ ਵਿਖਾਈ ਹੈ।
ਵਰਨ ਅਪੂਠੇ ਇਸ ਪਰ ਅਹੈ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਆ ਵੇਖੋ, ਇਹ ਮੋਹਰ ਹੈ ਨਾ, ਇਹਦੇ ਉੱਤੇ ਜਿਹੜੇ ਅੱਖਰ ਨੇ ਉਹ ਪੁੱਠੇ ਪਾਏ ਹੋਏ ਨੇ। ਸਟੈਂਪ ਸੀ ਇੱਕ ਮਹਾਰਾਜ ਜੀ ਕੋਲ, ਮੋਹਰ ਸੀ। ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਆ ਵੇਖੋ, ਇਹਦੇ ਅੱਖਰ ਪੁੱਠੇ ਨੇ ਤੇ ਵੇਖ ਕੇ ਪੜ੍ਹੇ ਨਹੀਂ ਜਾ ਰਹੇ, ਇਹਨਾਂ ਨੂੰ ਜੇ ਪੜ੍ਹਨਾ ਪਵੇ ਤੇ ਪੜ੍ਹਨ ਵਿੱਚ ਨਹੀਂ ਆਉਂਦੇ।
ਇਨਤੇ ਕਾਜ ਸਰਤ ਨੈ ਲਹੈ।
ਇਹਨਾਂ ਦੇ ਨਾਲ ਕੋਈ ਕਾਰਜ ਨਹੀਂ ਸਰਨਾ, ਜੇ ਪੁੱਠੇ ਅੱਖਰ ਵੇਖੋਗੇ ਤੇ ਫਿਰ ਕੋਈ ਵੀ ਕੰਮ ਸਿੱਧ ਨਹੀਂ ਹੋਏਗਾ, ਇਹਨਾਂ ਨੂੰ ਪੜ੍ਹਿਆ ਹੀ ਨਹੀਂ ਜਾ ਸਕਦਾ।
ਉਨ ਕਾਗਦ ਪਰ ਦਈ ਲਗਾਏ।
ਉਹੀ ਮੋਹਰ ਸ਼ਾਹੀ ਨਾਲ ਲਾ ਕੇ ਮਹਾਰਾਜ ਜੀ ਨੇ ਕਾਗਜ਼ ਤੇ ਲਾ ਦਿੱਤੀ ਤੇ ਕਾਗਜ਼ ਤੇ ਲਾ ਕੇ ਉਹ ਮੋਹਰ ਮਹਾਰਾਜ ਜੀ ਨੇ ਕਾਗਜ਼ ਵਿਖਾਇਆ ਹੈ।
ਪਏ ਬਰਨ ਸੂਦੇ ਇਸ ਪਾਏ।
ਕਹਿੰਦੇ ਉਹ ਜਿਹੜੇ ਪੁੱਠੇ ਅੱਖਰ ਸੀ ਸਟੈਂਪ ਤੇ, ਜਦੋਂ ਕਾਗਜ਼ ਤੇ ਠੱਪਾ ਲਾਇਆ ਤੇ ਉਹ ਅੱਖਰ ਸਿੱਧੇ ਹੋ ਗਏ।
ਸੁਨ ਕਾਜੀ ਨਰ ਜਨ ਮੈਂ ਜਬੈ।
ਮਹਾਰਾਜ ਜੀ ਕਹਿਣ ਲੱਗੇ, ਕਾਜ਼ੀ ਸਾਹਿਬ ਇਹ ਤੁਹਾਨੂੰ ਉਦਾਹਰਣ ਕਰਕੇ ਵਿਖਾਈ ਹੈ, ਪ੍ਰਮਾਣ ਦਿੱਤਾ ਕਿ ਜਦੋਂ ਇਹ ਜੀਵ ਦਾ ਜਨਮ ਹੁੰਦਾ, ਮਨੁੱਖ ਦਾ ਜਨਮ ਹੁੰਦਾ ਹੈ,
ਪ੍ਰਥਮ ਕਰਮ ਅਨੁਸਾਰੀ ਤਬੈ।
ਪਹਿਲਾਂ ਜਿਹੜੇ ਕੀਤੇ ਹੋਏ ਕਰਮ ਨੇ, ਉਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਇਹਨੂੰ ਜਨਮ ਪ੍ਰਾਪਤ ਹੁੰਦਾ ਹੈ।
ਹੋਣ ਹਾਰ ਸਿਰ ਲਿਖੀ ਸੋ ਜਾਏ।
ਜਿਹੜੀ ਹੋਣੀ ਹੈ ਉਹ ਇਹਦੇ ਮੱਥੇ ਦੇ ਉੱਤੇ ਲਿਖੀ ਜਾਂਦੀ ਹੈ। ਜਿਹੜੀ ਹੋਣੀ ਆਉਣ ਵਾਲੇ ਸਮੇਂ ਵਿੱਚ ਭਵਿੱਖਤ ਕਾਲ ਵਿੱਚ ਵਰਤਣੀ ਹੈ, ਉਹ ਇਸ ਜੀਵ ਦੇ ਮੱਥੇ ਤੇ ਪਹਿਲਾਂ ਲਿਖੀ ਜਾਂਦੀ ਹੈ।
ਪੂਠੇ ਬਰਣ ਮੋਹਰ ਜਿਸ ਪਾਏ।
ਅੱਖਰ ਪੁੱਠੇ ਹੁੰਦੇ ਨੇ, ਜਿਵੇਂ ਆ ਮੋਹਰ ਹੈ ਨਾ, ਇਹ ਮੋਹਰ ਦੇ ਉੱਤੇ ਅੱਖਰ ਪੁੱਠੇ ਨੇ। ਕਹਿੰਦੇ ਇਸੇ ਤਰ੍ਹਾਂ ਉਹ ਜਿਹੜੇ ਅੱਖਰ ਇਹਦੇ ਮੱਥੇ ਤੇ ਲਿਖੇ ਜਾਂਦੇ ਨੇ, ਉਹ ਪੁੱਠੇ ਕਰਕੇ ਲਿਖੇ ਜਾਂਦੇ ਹਨ।
ਜਬੇ ਲਗਾਵਣ ਹਾਰ ਲਗਾਵੇ।
ਜਦੋਂ ਵਾਹਿਗੁਰੂ ਪਰਮਾਤਮਾ ਇਹਦੇ ਜੀਵ ਦੇ ਮੱਥੇ ਦੇ ਉੱਤੇ ਲੇਖ ਪਾਉਂਦਾ ਤੇ ਉਹ ਲੇਖ ਉਸ ਵੇਲੇ ਪਹਿਲਾਂ ਪੁੱਠੇ ਲਿਖੇ ਹੁੰਦੇ ਨੇ, ਉਹ ਅੱਖਰ ਪੁੱਠੇ ਲਿਖੇ ਹੁੰਦੇ ਨੇ।
ਹੋਏ ਸੂਦੇ ਤਬ ਨਮਰ ਟਿਕਾਵੇ।
ਪਰ ਜਦੋਂ ਕੋਈ ਨਿਮਰਤਾ ਸਹਿਤ ਗੁਰੂ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਟੇਕਦਾ ਤੇ ਮੱਥਾ ਟੇਕਦਿਆਂ ਉਹ ਮੱਥੇ ਦੇ ਉੱਤੇ ਜਿਹੜੇ ਪੁੱਠੇ ਲੇਖ ਨੇ ਉਹ ਸਿੱਧੇ ਬਣ ਜਾਂਦੇ ਹਨ। ਉਹ ਜਿਹੜੇ ਪੁੱਠੇ ਅੱਖਰ ਨੇ, ਪੁੱਠੇ ਲੇਖ ਨੇ, ਉਹ ਸਿੱਧੇ ਹੋ ਜਾਂਦੇ ਹਨ।
ਇਸ ਪ੍ਰਕਾਰ ਕਰਮਨ ਫਲ ਦਾਤਾ।
ਇਸੇ ਤਰ੍ਹਾਂ ਜਿਹੜਾ ਕਰਮਾਂ ਦਾ ਫਲ ਦਾਤਾ ਹੈ,
ਮਸਤਕ ਪਰ ਲਿਖ ਲੇਖ ਵਿਧਾਤਾ।
ਉਹ ਵਿਧਾਤਾ ਨੇ ਲੇਖ ਇਸ ਜੀਵ ਦੇ ਮੱਥੇ ਦੇ ਉੱਤੇ ਲਿਖੇ ਹੀ ਹੋਏ ਹਨ।
ਤਬੈ ਕਹੇ ਇਹ ਮਾਨੁਖ ਜੋਏ।
ਪਰ ਫਿਰ ਵੀ ਜਿਹੜੇ ਮਨੁੱਖ ਹਨ,
ਗੁਰੂ ਪੀਰ ਕੇ ਆਗੇ ਹੋਏ।
ਜਦੋਂ ਆਪਣੇ ਗੁਰੂ ਅੱਗੇ ਆਪਣੇ ਪੀਰ ਦੇ ਸਨਮੁਖ ਚੱਲ ਕੇ ਆਉਂਦੇ ਹਨ,
ਮਸਤਕ ਸ਼ਰਦਾ ਸਹਿਤ ਨਿਵਾਵੇ। ਸੂਦੇ ਅੱਖਰ ਤਬ ਹੋਏ ਜਾਵੇ।
ਇਹ ਫਿਰ ਆਪਣੇ ਗੁਰੂ ਪੀਰ ਦੇ ਅੱਗੇ ਜਦੋਂ ਆ ਕੇ ਮੱਥਾ ਟੇਕਦੇ ਨੇ ਤੇ ਮੱਥਾ ਟੇਕਦਿਆਂ ਸਾਰ ਉਹ ਜਿਹੜੇ ਪੁੱਠੇ ਲੇਖ ਨੇ ਕਾਜ਼ੀ ਸਾਹਿਬ, ਉਹ ਸਿੱਧੇ ਹੋ ਜਾਂਦੇ ਹਨ, ਉਹ ਲੇਖ ਸਿੱਧੇ ਹੋ ਜਾਂਦੇ ਹਨ।
ਤਿਸ ਕੋ ਫਲ ਸੁਖ ਭੋਗਨ ਕਰੇ।
ਜਦੋਂ ਲੇਖ ਸਿੱਧੇ ਹੋ ਜਾਂਦੇ ਨੇ, ਉਹਦਾ ਫਲ ਫਿਰ ਇਹਨਾਂ ਨੂੰ ਸੁੱਖ ਦੇ ਰੂਪ ਵਿੱਚ ਮਿਲਦਾ। ਸੁਖ ਦੇ ਰੂਪ ਵਿੱਚ ਉਸ ਫਲ ਦੀ ਪ੍ਰਾਪਤੀ ਹੁੰਦੀ ਹੈ।
ਇਸ ਪ੍ਰਕਾਰ ਜੇ ਕਾਜ ਸਬਰ
ਇਸ ਪ੍ਰਕਾਰ ਨਾਲ ਜਿਹੜੇ ਉਹਨਾਂ ਦੇ ਕੰਮ ਨੇ ਫਿਰ ਉਹ ਸਬਰ ਦੇ ਹਨ।
ਜੇ ਮਸਤਕ ਕੋ ਟੇਕੈ ਨਾਈ
ਔਰ ਜਿਹੜੇ ਆਪਣੇ ਗੁਰੂ ਪੀਰ ਅੱਗੇ ਮੱਥਾ ਨਹੀਂ ਟੇਕਦੇ, ਗੁਰੂ ਪੀਰ ਅੱਗੇ ਆ ਕੇ ਨਮਸਕਾਰ ਨਹੀਂ ਕਰਦੇ,
ਉਠੇ ਕਰਮ ਰਾਹੀ ਵਿਦਤਾਈ
ਉਹਨਾਂ ਦੇ ਮੱਥਿਆਂ ਦੇ ਜਿਹੜੇ ਕਰਮ ਨੇ ਉਹ ਫਿਰ ਪੁੱਠੇ ਹੀ ਰਹਿੰਦੇ ਹਨ।
ਗੁਰਮੈ ਸਿੱਖ ਭਾਵਨਾ ਧਰੈ
ਔਰ ਸਿੱਖ ਆਪਣੇ ਗੁਰੂ ਦੇ ਉੱਤੇ ਪੂਰਨ ਭਾਵਨਾ ਰੱਖਦਾ ਹੈ।
ਸੁਤ ਬਿਦਾਤ ਸੁਖ ਪਾਵਨ ਕਰੈ
ਸਿੱਖ ਨੂੰ ਆਪਣੇ ਗੁਰੂ ਕੋਲੋਂ ਪੁੱਤਰ ਧਨ ਸੰਪਦਾ ਵਿਭੂਤੀ ਸਭ ਕੁਝ ਆਪਣੇ ਗੁਰੂ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ, ਇਹਦੇ ਚ ਕੋਈ ਦੋ ਰਾਏ ਨਹੀਂ ਹੈ।
ਕਾਜੀ ਸੁਨ ਮਨ ਪਯੋ ਆਨੰਦ
ਕਾਜੀ ਸਲਾਰ ਦੀਨ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਕਾਜੀ ਦੇ ਮਨ ਵਿੱਚ ਆਨੰਦ ਹੀ ਆਨੰਦ ਵਰਤ ਗਿਆ।
ਠਾਂਡਾ ਪਯੋ ਹੱਥ ਦੋਏ ਬੰਦ
ਉੱਠ ਕੇ ਖਲੋ ਗਿਆ, ਹੱਥ ਬੰਨ ਲੈ ਕਾਜੀ ਸਲਾਰ ਦੀਨ ਨੇ,
ਚੁੱਕ ਚੁੱਕ ਕਰੇ ਸਲਾਮ ਅਗਾਰੀ
ਸਤਿਗੁਰਾਂ ਅੱਗੇ ਚੁੱਕ ਚੁੱਕ ਕੇ ਸਲਾਮ ਕਰਦਾ। ਮਹਾਰਾਜ ਸਮਝ ਗਿਆ, ਮੈਂ ਸਮਝ ਗਿਆ ਗੁਰੂ ਚਰਨਾਂ ਤੇ ਮੱਥਾ ਟੇਕਣ ਦਾ ਕੀ ਮਤਲਬ ਹੈ, ਕੀ ਭਾਵ ਹੈ, ਮੈਨੂੰ ਸਮਝ ਆ ਗਈ ਹੈ, ਸੋਝੀ ਪੈ ਗਈ ਹੈ।
ਗੁਰ ਤਾਰੀਫ ਬੁਲੰਦ ਉਚਾਰੀ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਾਜ਼ੀ ਸਲਾਰ ਦੀਨ ਨੇ ਫਿਰ ਬੜੀ ਤਾਰੀਫ ਕੀਤੀ ਹੈ।
ਪ੍ਰਭ ਜੀ ਸੰਸੇ ਪਯੋ ਬਿਨਾਸ਼
ਹੇ ਪ੍ਰਭੂ ਜੀ, ਮੇਰੇ ਮਨ ਦਾ ਜਿਹੜਾ ਸੰਸਾ ਸੀ ਉਹ ਤੁਹਾਡੀ ਕਿਰਪਾ ਨਾਲ ਦੂਰ ਹੋ ਗਿਆ, ਨਿਵਿਰਤ ਹੋ ਗਿਆ ਹੈ।
ਵਾਹ ਵਾਹ ਵੱਡ ਬੁੱਧ ਪ੍ਰਕਾਸ਼
ਮਹਾਰਾਜ ਜੀ, ਵਾਹ ਹੈ ਵਾਹ ਹੈ, ਆਪ ਜੀ ਵੱਡੀ ਭਾਰੀ ਬੁੱਧੀ ਦਾ ਪ੍ਰਕਾਸ਼ ਕਰਨ ਵਾਲੇ ਹੋ।
ਬਚਨ ਐਨ ਖੁਦਾਏ ਅਬਲ ਗੁਰ ਆਮਦੈ
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੈਂ ਤੁਹਾਨੂੰ ਖੁਦਾ ਦਾ ਸਵਰੂਪ ਜਾਣ ਕਰਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਕਦਮ ਮਿਸਰਤ ਬੰਦੈ ਜਹਾਨ ਪਾਰ ਕਰਦ ਮੈਂ
ਮਹਾਰਾਜ ਜੀ, ਆਪ ਜੀ ਦੇ ਜੋ ਪਵਿੱਤਰ ਕਦਮ ਹਨ ਉਹਨਾਂ ਦੇ ਚਰਨਾਂ ਤੇ ਵੰਦਨਾ ਕਰ ਗਏ, ਆਪ ਜੀ ਦੇ ਚਰਨ ਜਿਹੜੇ ਨੇ ਉਹ ਇਹ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ। ਮਹਾਰਾਜ ਤੁਹਾਡੇ ਚਰਨਾਂ ਤੇ ਵੰਦਨਾ ਕਰੀਏ, ਨਮਸਕਾਰ ਕਰੀਏ ਤੇ ਆਪ ਜੀ ਦੇ ਪਵਿੱਤਰ ਚਰਨ ਇਹ ਸੰਸਾਰ ਤੋਂ ਤਾਰ ਦਿੰਦੇ ਹਨ।
ਜੋ ਪਈ ਹੱਥ ਸੰਸੇ ਸੁਤ ਸੱਲੀ ਹੋਣ
ਇਸ ਤਰ੍ਹਾਂ ਇਹਦੇ ਮਨ ਦਾ ਸੰਸਾ ਨਿਵਿਰਤ ਹੋ ਗਿਆ ਤੇ ਤਸੱਲੀ ਹੋ ਗਈ।
ਅਸ ਉੱਤਰ ਦੇ ਸਕ ਹੈ ਕੌਣ
ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਐਸਾ ਉੱਤਰ ਐਸਾ ਜਵਾਬ ਭਲਾ ਕੌਣ ਦੇ ਸਕਦਾ ਸੀ ਜਿਹਦੇ ਨਾਲ ਮਨ ਦੀ ਤਸੱਲੀ ਹੋ ਜਾਏ।
ਤੁਮ ਬਿਨ ਸੁਮਤ ਧਰੇ ਕੋ ਐਸੇ
ਕੌਣ ਹੈ ਜਿਹੜਾ ਤੁਹਾਡੇ ਤੋਂ ਬਿਨਾਂ ਐਸੀ ਸਦ ਬੁੱਧੀ ਸੁਮਤ ਦੇ ਸਕੇ।
ਆਪ ਦਿਖਾਏ ਕਯੋ ਸ਼ੁਭ ਜੈਸੇ
ਜਿਵੇਂ ਤੁਸੀਂ ਕਿਰਪਾ ਕਰਕੇ ਵਿਖਾਇਆ ਪ੍ਰਗਟ ਕਰਕੇ ਮੈਨੂੰ ਮਤ ਦਿੱਤੀ ਹੈ, ਏਦਾਂ ਕੌਣ ਆਪ ਜੀ ਤੋਂ ਬਿਨਾਂ ਮਤ ਦੇ ਸਕਦਾ। ਕਲਗੀਆਂ ਵਾਲੇ ਪ੍ਰੀਤਮ ਜੀ,
ਪੁਨ ਸਾਦਰ ਬੈਠਾਇਓ ਕਾਜੀ
ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਸਤਿਗੁਰੂ ਜੀ ਨੇ ਕਾਜੀ ਸਲਾਰ ਦੀਨ ਨੂੰ ਬਿਠਾਇਆ ਹੈ।
ਸੁਨ ਉੱਤਰ ਜੋ ਅਤਿਸ਼ੈ ਰਾਜੀ
ਔਰ ਮਹਾਰਾਜ ਜੀ ਦਾ ਜਵਾਬ ਸੁਣ ਕੇ ਜੋ ਰਾਜ਼ੀ ਹੋ ਗਿਆ, ਬਿਲਕੁਲ ਪ੍ਰਸੰਨ ਹੋ ਚੁੱਕਾ ਕਾਜੀ।
ਅਪਰ ਸੰਵਾਦ ਕਰਿਓ ਸੁਖ ਪਾਏ
ਇਹਨੇ ਸਤਿਗੁਰਾਂ ਨਾਲ ਬ੍ਰਹਮ ਚਰਚਾ ਕੀਤੀ ਤੇ ਬੜਾ ਸੁਖ ਪਾਇਆ ਹੈ।
ਦਰਸ਼ਨ ਦੇ ਸੰਗਤ ਸਮੁਦਾਏ
ਸਾਰੇ ਸੰਗਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਹਨ।
ਪੂਰਨ ਕੀਨ ਕਾਮਨਾ ਮਨ ਕੀ
ਸਭ ਦੇ ਮਨਾਂ ਦੀਆਂ ਕਾਮਨਾਵਾਂ ਗਰੀਬ ਨਵਾਜ ਪਾਤਸ਼ਾਹ ਨੇ ਪੂਰਨ ਕੀਤੀਆਂ ਹਨ।
ਸੁਤ ਬਿਤ ਸੁਖ ਕੀ ਲਾਲਸ ਤਿਨ ਕੀ
ਜਿਹਦੇ ਮਨ ਚ ਪੁੱਤਰ ਦੀ ਧਨ ਦੀ ਜੋ ਜੋ ਵੀ ਲਾਲਸਾ ਸੀ ਸਭ ਦੀਆਂ ਲਾਲਸਾਵਾਂ ਸਾਹਿਬ ਨੇ ਪੂਰਨ ਕੀਤੀਆਂ ਹਨ।
ਬਹੋਰੋ ਉੱਠੇ ਚਲੇ ਸ਼ੁਭ ਮੰਦਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ ਆਪਣੇ ਮਹਿਲਾਂ ਵਿੱਚ ਗਏ ਹਨ।
ਜਹਿ ਇਕਾਂਤ ਬੈਠਣ ਥਲ ਸੁੰਦਰ।
ਸਾਹਿਬ ਦੇ ਇਕਾਂਤ ਵਿੱਚ ਬੈਠਣ ਦਾ ਸੋਹਣਾ ਥਾਂ ਹੈ।
ਸਕਲ ਖਾਲਸਾ ਬੰਧਨ ਕਰ ਕਰ।
ਸਾਰਾ ਖਾਲਸਾ ਸਤਿਗੁਰਾਂ ਨੂੰ ਮੱਥਾ ਟੇਕ ਕੇ ਵੰਦਨਾ ਕਰ ਕਰਕੇ
ਪ੍ਰਭ ਦਰਸ਼ਨ ਤੇ ਮੁੱਦ ਬਹੁ ਧਰ ਧਰ।
ਸਤਿਗੁਰਾਂ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਧਾਰਨ ਕਰ ਕਰਕੇ
ਨਿਜ ਨਿਜ ਥਾਨ ਪਹੁੰਚਤੇ ਪਏ।
ਆਪੋ ਆਪਣੀਆਂ ਥਾਵਾਂ ਤੇ ਪੜਾਵਾਂ ਤੇ ਜਾ ਪਹੁੰਚੇ ਹਨ।
ਕਰਤ ਸੁਜਸ ਗੁਰ ਸੁਖ ਬਹੁ ਲਏ।
ਔਰ ਸਤਿਗੁਰਾਂ ਦਾ ਸੁਜਸ ਕਰਕੇ ਬੜਾ ਵੱਡਾ ਭਾਰੀ ਸੁਖ ਆਨੰਦ ਗੁਰੂ ਕੇ ਸਿੱਖਾਂ ਨੇ ਪ੍ਰਾਪਤ ਕੀਤਾ ਹੈ।
ਖਾਨ ਪਾਨ ਕਰ ਕਰ ਮਨ ਪਾਏ।
ਸਭ ਨੇ ਮਨ ਭਾਉਂਦਾ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਰੁਚਰ ਪ੍ਰਿਯੰਕ ਪ੍ਰਭੂ ਸੁਪਤਾਏ।
ਮਹਾਰਾਜ ਜੀ ਬੜੇ ਸੋਹਣੇ ਪਲੰਘੇ ਦੇ ਉੱਤੇ ਬਿਰਾਜਮਾਨ ਹੋਏ ਹਨ।
ਜਾਮ ਜਾਮਨੀ ਜਾਗਨ ਤਰੇ।
ਪੈਰ ਰਾਤ ਰਹਿੰਦਿਆਂ ਮਹਾਰਾਜ ਜੀ ਦੇ ਉੱਠਣ ਦਾ ਨਿਤਨੇਮ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੋਚ ਸ਼ਨਾਨ ਸਕਲ ਵਿਦ ਕਰੇ।
ਪਾਤਸ਼ਾਹ ਨੇ ਭਲੀ ਪ੍ਰਕਾਰ ਨਾਲ ਉੱਠ ਕੇ ਸੋਚ ਸ਼ਨਾਨ ਕੀਤਾ ਹੈ। ਜਿਵੇਂ ਅਗਲੇ ਦਿਨ ਮਹਾਰਾਜ ਜੀ ਨੇ ਦਰਬਾਰ ਸਜਾਇਆ ਔਰ ਸਾਹਿਬ ਦੇ ਦੀਵਾਨ ਦੇ ਵਿੱਚ ਜੋ ਕੌਤਕ ਵਰਤੇ ਹਨ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।